सवैया चंद यम दस पंच कहे एक अंग दूसर अंग नेम अठ सात समय उचित अशनान करे जल योग साध्य ए सोच सो गात।
वाहिगुरु जी का खालसा वाहिगुरु जी की फतेह। परम सत्कार योग सन्मान जो गुरु का खास रूप गुरु खालसा सात संगत सतगुरु श्री गुरु ग्रंथ साहिब जी महाराज जी दे पवित्र चरणा च एकत्र हो के हाजरियां भर के अपने जीवन दियां घड़ियां और सवास गुरु लेखे ला के सफला कर रहे सतगुरां दी अमृत बाणी दा कीर्तन आप जी ने सरवण कीता है और गुर इतिहास की जो लड़ीवार कथा चल रही है वो सरवण करन वास्ते गुरु चरणा विच आप तत्पर होके सावधान होके जुड़ बैठे। अज ईस्वी का नवा साल ਉਹਦੀ ਆਮਦ ਵਿੱਚ ਬਹੁਤ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀਆਂ। ਜਿਵੇਂ ਜਿਵੇਂ ਸਮਾਂ ਚੱਲ ਰਿਹਾ ਉਸ ਸਮੇਂ ਮੁਤਾਬਕ ਇਹੀ ਸਾਲ ਸਾਡੇ ਕੰਮਾਂ ਕਾਰਾਂ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਪ੍ਰਚਲਿਤ ਹੈ। ਪਰ ਖਾਲਸੇ ਦਾ ਨਵਾਂ ਸਾਲ ਚੇਤਰ ਦੀ ਵਿਸਾਖ ਦੀ ਸੰਕ੍ਰਾਂਤ ਨੂੰ ਆਰੰਭ ਹੁੰਦਾ। ਇਹ ਗੱਲ ਯਾਦ ਰੱਖਿਓ ਕਿ ਜੇ ਨਵੇਂ ਸਾਲ ਦਾ ਦਿਨ ਮਨਾਉਣ ਦੀ ਇੱਛਾ ਹੋਵੇ ਤਾਂ ਚੇਤਰ ਦੀ ਸੰਕ੍ਰਾਂਤ ਵਾਲੇ ਦਿਨ ਪਹਿਲਾ ਸਾਲ ਸਾਲ ਦਾ ਜਿਹੜਾ ਨਾਨਕਸ਼ਾਹੀ ਸੰਮਤ ਦਾ ਸਾਲ ਹੈ ਉਹ ਆਰੰਭ ਹੁੰਦਾ। ਪਰ ਜਿਵੇਂ ਜਿਵੇਂ ਰੁਝਾਨ ਬਣਿਆ ਹੋਇਆ ਲੋਕਾਂ ਦੀ ਬਿਰਤੀ ਦਾ ਤਿਵੇਂ ਚੱਲ ਰਿਹਾ। ਚਲੋ ਜੋ ਈਸਵੀ ਦਾ ਵੀ ਇਹ ਨਵਾਂ ਸਾਲ ਆਇਆ ਹੈ ਇਹਦੇ ਵਾਸਤੇ ਵੀ ਗੁਰੂ ਚਰਨਾਂ ਚ ਅਰਦਾਸ ਕਰਨੀ ਕਿ ਮਹਾਰਾਜ ਜੀ ਸੁੱਖਾਂ ਦਾ ਬਤੀਤ ਕਰਾਉਣ, ਸਤਿਗੁਰਾਂ ਦੀ ਸੰਗਤ ਕਰਦਿਆਂ ਸੇਵਾ ਕਰਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ, ਮਹਾਨ ਦਿਵਸ ਮੂਰਤ ਭਲੇ ਜਾਂ ਕੋ ਨਜ਼ਰ ਕਰੇ ਉਹ ਮਹੀਨੇ ਉਹ ਦਿਨ ਸਫਲੇ ਹੋ ਜਾਂਦੇ ਨੇ ਜਿਨ੍ਹਾਂ ਤੇ ਸਤਿਗੁਰੂ ਜੀ ਆਪਣੀ ਨਜ਼ਰ ਕਰ ਦਿੰਦੇ ਨੇ। ਉਹਨਾਂ ਦੇ ਮਹੀਨੇ ਵੀ ਸਫਲ ਨੇ, ਉਹਨਾਂ ਦੇ ਦਿਨ ਵੀ ਸਫਲ ਨੇ। ਯੋਗ ਨਿਰਣਾ ਚੱਲ ਰਿਹਾ ਹੈ। ਭਾਈ ਦਇਆ ਸਿੰਘ ਜੀ ਸਿੰਘਾਂ ਨੂੰ ਕਥਾ ਸੁਣਾ ਰਹੇ ਨੇ। ਭਾਈ ਸਾਹਿਬ ਕਹਿੰਦੇ ਭਾਈ ਸਿੰਘ ਉਹ ਯੋਗ ਦੇ ਅੱਠ ਅੰਗ ਨੇ, ਯਮ ਨੇਮ ਪ੍ਰਾਣਾਯਾਮ ਆਸਣ ਧਾਰਨਾ ਧਿਆਨ ਸਮਾਧੀ ਪ੍ਰਤੀਹਾਰ। ਇੱਦਾਂ ਯੋਗ ਦੇ ਅੱਠ ਅੰਗ ਹਨ। ਉਹਨਾਂ ਅੱਠ ਅੰਗਾਂ ਦੇ ਵਿੱਚੋਂ ਜਿਹੜਾ ਪਹਿਲਾ ਅੰਗ ਹੈ ਯਮ ਉਹ 15 ਪ੍ਰਕਾਰ ਦਾ ਹੁੰਦਾ। ਯਮ ਜੋ ਹੈ ਉਹ 15 ਪ੍ਰਕਾਰ ਦਾ ਹੈ। ਉਹ 15 ਪ੍ਰਕਾਰ ਦੇ ਯਮ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ। ਲੈ ਵਿਖੇਕ ਪ੍ਰਮਾਦ ਜੋ ਨਿੰਦਰਾਏ ਨਚਾਰਨ ਤੇ ਮਨ ਹੋਏ ਹੀਨ। ਪਹਿਲਾ ਯਮ ਹੈ ਨਿਰਾਲ ਸੋਣਾ, ਦੂਸਰਾ ਯਮ ਹੈ ਯਥਾ ਲਾਭ ਸੰਤੁਸ਼ਟੀ, ਤੀਸਰਾ ਹੈ ਮੌਨ, ਚੌਥਾ ਹੈ ਇੰਦਰੀਆਂ ਨਿਗ੍ਰਹ, ਪੰਜਵਾਂ ਹੈ ਦਇਆ, ਛੇਵਾਂ ਹੈ ਆਰਜਵ। ਇਸੇ ਤਰ੍ਹਾਂ ਅੱਗੇ 15 ਯਮ ਆਪਾਂ ਕੱਲ ਸਰਵਣ ਕੀਤੇ ਨੇ, ਕੱਲ ਦੀ ਕਥਾ ਵਿਚ ਵਿਚਾਰੇ ਨੇ। ਹੁਣ ਯੋਗ ਦਾ ਜਿਹੜਾ ਦੂਸਰਾ ਅੰਗ ਹੈ ਉਹ ਹੈ ਨੇਮ। ਨੇਮ ਹੁਣ ਉਹ ਜਿਹੜਾ ਨੇਮ ਹੈ ਉਹ ਵੀ ਅੱਗੇ 15 ਤਰੀਕਿਆਂ ਦਾ, 15 ਪ੍ਰਕਾਰ ਦਾ। ਨੇਮ ਦੇ ਵੀ ਅੱਗੇ 15 ਪ੍ਰਕਾਰ ਨੇ। ਜੋ ਨੇਮ ਦੇ 15 ਪ੍ਰਕਾਰ ਨੇ ਉਹ ਭਾਈ ਸਾਹਿਬ ਜੀ ਅੱਜ ਦੀ ਕਥਾ ਚ ਦੱਸ ਰਹੇ ਨੇ। ਆਓ ਸਾਰੀ ਸੰਗਤ ਸੁਰਤੀਆਂ ਬਿਰਤੀਆਂ ਇਕਾਗਰ ਕਰੋ, ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਕੇ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਯਮ ਦਸ ਪੰਚ ਕਏ ਅੰਗ
ਕਹਿੰਦੇ। ਹੁਣ ਜਿਹੜੇ ਪਹਿਲਾਂ ਇੱਕ ਅੰਗ ਜਿਹੜਾ ਦੱਸਿਆ ਯਮ ਦਸ ਪੰਚ, 15 ਯਮ ਜਿਹੜੇ ਦੱਸੇ ਨੇ, ਦਰਅਸਲ ਇੱਕ ਅੰਗ ਹੈ ਯੋਗ ਦਾ। ਜਿਹੜੇ 8 ਅੰਗ ਦੱਸੇ ਸੀ ਨਾ ਕੱਲ ਕਥਾ ਵਿਚ ਯੋਗ ਦੇ, ਉਹ ਯੋਗ ਦੇ 8 ਅੰਗਾਂ ਵਿਚੋਂ ਜਿਹੜਾ ਪਹਿਲਾ ਅੰਗ ਹੈ ਯਮ, ਉਹ 15 ਪ੍ਰਕਾਰ ਦਾ ਹੈ। ਉਹ ਜੋ 15 ਪ੍ਰਕਾਰ ਦਾ ਯਮ ਹੈ, ਦਰਅਸਲ ਉਹ ਇੱਕ ਹੀ ਅੰਗ ਹੈ ਯੋਗ ਦਾ।
ਦੂਸਰ ਅੰਗ ਨੇਮ 8 ਸਾਤ,
ਜਿਹੜਾ ਦੂਸਰਾ ਅੰਗ ਹੈ ਯੋਗ ਦਾ, 8 ਅੰਗਾਂ ਵਿਚੋਂ ਦੂਸਰਾ ਅੰਗ ਹੈ ਯੋਗ ਦਾ, ਉਹ ਹੈ ਨੇਮ। ਜਿਹੜਾ ਉਹ ਨੇਮ ਹੈ ਉਹ ਵੀ 15 ਤਰ੍ਹਾਂ ਦਾ ਹੈ। 8-7 ਦਾ ਮਤਲਬ ਹੋ ਗਿਆ 15, ਗਿਣਤੀ ਕਰੀਏ 8 ਤੇ 7 ਤੇ 15। ਕਹਿੰਦੇ ਜਿਹੜਾ ਉਹ ਨੇਮ ਹੈ ਦੂਸਰਾ ਅੰਗ ਯੋਗ ਦਾ, ਉਹ ਵੀ ਗੁਰੂ ਖਾਲਸਾ ਜੀ ਅੱਗੇ 15 ਤਰ੍ਹਾਂ ਦਾ ਹੈ, 15 ਪ੍ਰਕਾਰ ਦਾ ਨੇਮ ਹੈ।
ਸਮੇਂ ਉਚਿਤ ਇਸ਼ਨਾਨ ਕਰੇ ਜਲ,
ਪਹਿਲਾ ਨੇਮ ਕੀ ਹੈ ਕਿ ਉਚਿਤ ਸਮੇਂ ਇਸ਼ਨਾਨ ਕਰੇ। ਇਸ਼ਨਾਨ ਨੂੰ ਕਹਿੰਦੇ ਨੇ, ਪਹਿਲਾ ਨੇਮ ਹੈ ਇਸ਼ਨਾਨ ਕਰਨਾ, ਠੀਕ ਸਮੇਂ ਜਲ ਨਾਲ ਨਹਾਵੇ। ਯੋਗ ਸਾਧਨੇ ਵਾਸਤੇ ਸਰੀਰ ਦੀ ਸ਼ੁੱਧੀ ਹੋਣੀ ਚਾਹੀਦੀ ਹੈ। ਜਦੋਂ ਯੋਗ ਦੀ ਸਾਧਨਾ ਕਰਨੀ ਹੈ, ਯੋਗੀ ਕਹਿੰਦੇ ਵੀ ਯੋਗ ਦੀ ਸਾਧਨਾ ਵਾਸਤੇ ਪਹਿਲਾਂ ਸਰੀਰ ਦੀ ਸ਼ੁੱਧੀ ਹੋਣੀ ਚਾਹੀਦੀ ਤੇ ਯੋਗ ਸਮੇਂ ਇਸ਼ਨਾਨ ਕਰਨਾ। ਜਦੋਂ ਇਸ਼ਨਾਨ ਕਰਨ ਦਾ ਸਮਾਂ ਹੋਵੇ ਉਦੋਂ ਇਸ਼ਨਾਨ ਕਰਨਾ। ਅੰਮ੍ਰਿਤ ਵੇਲੇ ਇਸ਼ਨਾਨ ਦਾ ਸਮਾਂ ਸਾਡੇ ਵਾਸਤੇ ਨਿਯਤ ਕੀਤਾ ਸਤਿਗੁਰਾਂ ਨੇ, ਤੇ ਜਦੋਂ ਅਸੀਂ ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਨ ਤੋਂ ਪਹਿਲਾਂ ਇਸ਼ਨਾਨ ਪਾਨ ਕੀਤਾ ਹੋਵੇ, ਸਰੀਰ ਸ਼ੁੱਧ ਕੀਤਾ ਹੋਵੇ ਤੇ ਸੁਰਤੀ ਇਕਾਗਰ ਹੁੰਦੀ, ਕਿਉਂਕਿ ਬਾਹਰ ਇਸ਼ਨਾਨ, ਤਨ ਪਵਿੱਤਰ ਹੋਵੇਗਾ, ਸਰੀਰ ਦਾ ਇਸ਼ਨਾਨ ਹੋਵੇਗਾ, ਉਹਦਾ ਅਸਰ ਫਿਰ ਮਨ ਤੇ ਵੀ ਹੁੰਦਾ। ਇਸ ਕਰਕੇ ਯੋਗ ਦਾ ਜਿਹੜਾ ਦੂਸਰਾ ਅੰਗ ਹੈ ਨੇਮ, ਉਹਦਾ ਨੇਮ ਦਾ ਜਿਹੜਾ ਪਹਿਲਾ ਪ੍ਰਕਾਰ ਹੈ ਉਹ ਹੈ ਇਸ਼ਨਾਨ ਕਰਨਾ। ਯੋਗ ਸਾਧਨ ਵਾਸਤੇ ਜਦੋਂ ਬੈਠਣਾ, ਉਹਦੀ ਸਾਧਨਾ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ।
ਯੋਗ ਸਾਧਿਆ ਏ ਸੋਚ ਸੋਗਾਤ,
ਯੋਗ ਦੀ ਸਾਧਨਾ ਵਾਸਤੇ ਸਰੀਰ ਦਾ ਸੋਚ ਕਰਨਾ, ਸਰੀਰ ਦਾ ਇਸ਼ਨਾਨ ਕਰਨਾ, ਸੋਚ ਆ ਸਰੀਰ ਦੀ ਕਿਰਿਆ ਆਦਿਕ ਕਰਨੀ, ਤੇ ਸਰੀਰ ਦੀ ਕਿਰਿਆ ਆਦਿਕ ਕਰਕੇ ਸਰੀਰ ਨੂੰ ਚੰਗੀ ਤਰ੍ਹਾਂ ਸਵੱਛ ਕਰ ਲੈਣਾ। ਯੋਗ ਦੀ ਸਾਧਨਾ ਕਰਨ ਤੋਂ ਪਹਿਲਾਂ ਇਹਨੂੰ ਸੋਚ ਕਹਿੰਦੇ ਹਨ, ਸੋਚ ਇਸ਼ਨਾਨ ਕਹਿੰਦੇ ਨੇ, ਪਹਿਲਾ ਨੇਮ ਹੈ।
ਅੰਤੈ ਕਰਨ ਸੋਚ ਇਮ ਜਾਨੋ,
ਦੂਸਰਾ ਜਿਹੜਾ ਨਿਯਮ ਹੈ ਨੇਮ ਹੈ ਉਹ ਖਾਲਸਾ ਜੀ ਅੰਤਿਸ਼ ਕਰਨ ਦੀ ਸੋਚ ਹੈ। ਜਿਵੇਂ ਸਰੀਰ ਪਵਿੱਤਰ ਚਾਹੀਦਾ ਯੋਗ ਸਾਧਨ ਵਾਸਤੇ, ਇਸੇ ਤਰ੍ਹਾਂ ਸਾਡਾ ਜਿਹੜਾ ਅੰਤਿਸ਼ ਕਰਨ ਹੈ ਉਹ ਵੀ ਪਵਿੱਤਰ ਹੋਣਾ ਚਾਹੀਦਾ। ਸਾਡਾ ਜਿਹੜਾ ਮਨ ਹੈ, ਹਿਰਦਾ ਹੈ, ਉਹ ਵੀ ਸ਼ੁੱਧ ਹੋਣਾ ਚਾਹੀਦਾ। ਜਿਹੜਾ ਉੱਪਰ ਖਾਲਸਾ ਜੀ ਜਿਹੜਾ ਦੱਸਿਆ ਜਾ ਰਿਹਾ ਨਾ ਅੰਤਸ਼ਕਰਨ, ਅੰਤਸ਼ਕਰਨ ਇਹਨੂੰ ਕਹਿੰਦੇ ਨੇ ਭਾਵ ਸ਼ੁੱਧੀ। ਇਹ ਦੂਸਰਾ ਨੇਮ ਹੈ ਭਾਵ ਸ਼ੁੱਧੀ, ਹਿਰਦਾ ਸ਼ੁੱਧ ਕਰਕੇ ਰੱਖਣਾ, ਮਨ ਨੂੰ ਸ਼ੁੱਧ ਕਰਕੇ ਰੱਖਣਾ, ਅੰਤਸ਼ਕਰਨ ਨੂੰ ਪਵਿੱਤਰ ਕਰਕੇ ਰੱਖਣਾ, ਇਹ ਦੂਸਰਾ ਯਮ ਹੈ।
ਭਾਵ ਸ਼ੁੱਧ ਯਮ ਤੇ ਹੋਏ ਜਾਤ,
ਭਾਵ ਸ਼ੁੱਧ ਕਹਿੰਦੇ ਨੇ, ਭਾਵ ਸ਼ੁੱਧੀ ਦੇ ਨਾਲ ਅੰਤਸ਼ਕਰਨ ਸ਼ੁੱਧ ਹੋ ਜਾਂਦਾ। ਜੇ ਤੁਸੀਂ ਆਪਣੇ ਮਨ ਚ ਭਾਵ ਸ਼ੁੱਧ ਰੱਖੋਗੇ, ਭਾਵਨਾ ਸ਼ੁੱਧ ਹੋਣੀ ਚਾਹੀਦੀ ਅੰਦਰ। ਜੇ ਹਿਰਦੇ ਚ ਭਾਵਨਾ ਸ਼ੁੱਧ ਹੋਵੇਗੀ ਤੇ ਹਿਰਦਾ ਵੀ ਸ਼ੁੱਧ ਹੋ ਜਾਏਗਾ। ਜੇ ਹਿਰਦੇ ਚ ਭਾਵਨਾ ਹੀ ਮਾੜੀ ਰੱਖੀ ਹੈ, ਮਲਨ ਭਾਵਨਾ ਰੱਖੀ ਹੈ, ਤੇ ਮਲਨ ਭਾਵਨਾ ਦੇ ਨਾਲ ਜਿਹੜਾ ਮਨ ਹੈ ਉਹ ਵੀ ਮਲਨ ਹੋ ਜਾਂਦਾ ਹੈ। ਇਸ ਕਰਕੇ ਹਿਰਦੇ ਨੂੰ ਅੰਤਸ਼ਕਰਨ ਨੂੰ ਸ਼ੁੱਧ ਕਰਨ ਵਾਸਤੇ ਆਪਣੇ ਜਿਹੜੇ ਅੰਦਰ ਦੇ ਭਾਵ ਨੇ ਉਹ ਪਵਿੱਤਰ ਕਰਨੇ ਪੈਣਗੇ, ਉਹਨਾਂ ਨੂੰ ਸ਼ੁੱਧ ਕਰਨਾ ਪਵੇਗਾ।
ਜੋਗ ਸਾਧਵੇ ਮੈਂ ਪ੍ਰਭ ਪੂਜਨ।
ਖਾਲਸਾ ਜੀ ਤੀਸਰਾ ਨੇਮ ਹੈ ਕ੍ਰਿਤੂ। ਕ੍ਰਿਤੂ ਕੀ ਹੈ? ਇਹ ਕ੍ਰਿਤੂ ਨਾਮ ਕਰਕੇ ਪ੍ਰਸਿੱਧ ਹੈ। ਇਹਦਾ ਮਤਲਬ ਹੈ ਕਿ ਯੋਗ ਦੀ ਸਾਧਨਾ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪੂਜਨ ਕਰਨਾ। ਕਿ ਜਦੋਂ ਯੋਗ ਸਾਧਨਾ ਕਰਨ ਵਾਸਤੇ ਬੈਠਣਾ, ਉਹਦੇ ਤੋਂ ਪਹਿਲਾਂ ਪ੍ਰਭੂ ਪੂਜਨ ਕਰਨਾ, ਪਰਮੇਸ਼ਰ ਦੀ ਪੂਜਾ ਕਰਨੀ, ਅਕਾਲ ਪੁਰਖ ਦੀ ਪੂਜਾ ਕਰਨੀ, ਉਹਦਾ ਪੂਜਨ ਕਰਨਾ, ਇਹਨੂੰ ਕ੍ਰਿਤੂ ਕਹਿੰਦੇ ਹਨ।
ਕ੍ਰਿਤੂ ਨਾਮ ਨੇਮ ਸੋ ਬਖਿਆਤ
ਕਰਕੇ ਨਾਮ ਇਹਦਾ ਪ੍ਰਸਿੱਧ ਹੈ ਸੰਸਾਰ ਵਿਚ, ਬਖਿਆਤ ਪ੍ਰਗਟ ਹੈ। ਇਹ ਤੀਸਰਾ ਨੇਮ ਹੈ ਕ੍ਰਿਤੂ ਕਰਕੇ ਸੰਸਾਰ ਦੇ ਵਿਚ ਪ੍ਰਸਿੱਧ ਹੈ, ਪ੍ਰਗਟ ਹੈ।
ਸਤਿਯ ਅਰਥ ਲੈ ਕਹੇ ਸਤਿਯ ਸਿਓ।
ਚੌਥਾ ਨੇਮ ਹੈ ਗੁਰੂ ਖਾਲਸਾ ਜੀ ਸੱਤ ਦਾ ਅਰਥ ਲੈ ਕੇ ਆਪਣੇ ਮੁਖ ਤੋਂ ਸੱਤ ਹੀ ਕਹੇ, ਸੱਚ ਆਖੇ ਤੇ ਸੋਈ ਸੱਚ ਹੀ ਭਾਵ ਹੋਵੇ, ਆਖੇ ਵੀ ਸੱਚ ਤੇ ਸੋਈ ਸੱਚ ਹੀ ਭਾਵਨਾ ਹੋਵੇ, ਭਾਵ ਹੋਵੇ।
ਪ੍ਰਣਵ ਜਾਪ ਸੋ ਜਪ ਕਹੰਤ
ਖਾਲਸਾ ਜੀ ਜਿਹੜਾ ਇਹ ਸੱਚ ਬੋਲਣਾ ਸੱਤ, ਇਹ ਚੌਥਾ ਨੇਮ ਹੈ। ਤੇ ਫਿਰ ਪੰਜਵਾਂ ਨੇਮ ਹੈ ਆਪਣੇ ਮੁਖ ਤੋਂ ਓਅੰਕਾਰ ਜਾਂ ਓਮ ਸ਼ਬਦ, ਯੋਗੀ ਜਿਹੜੇ ਨੇ ਓਮ ਸ਼ਬਦ ਦਾ ਜਾਪ ਕਰਦੇ ਨੇ, ਤੋ ਉਹਦਾ ਜਿਹੜਾ ਜਾਪ ਕਰਨਾ ਹੈ ਪ੍ਰਣਵ ਅੱਖਰ ਦਾ ਜਾਪ ਕਰਨ ਦਾ ਨਾਮ ਗੁਰੂ ਖਾਲਸਾ ਜੀ ਪੰਜਵਾਂ ਨੇਮ ਹੈ, ਇਹਨੂੰ ਪ੍ਰਣਵ ਕਹਿੰਦੇ ਹਨ, ਇਹਨੂੰ ਜਪ ਵੀ ਕਹਿੰਦੇ ਹਨ।
ਜਠਰ ਅਗਨ ਮੈਂ ਜੁਗਤ ਆਹਾਰੰਗ
ਖਾਲਸਾ ਜੀ ਛੇਵਾਂ ਨੇਮ ਹੈ ਕਿ ਆਪਣੇ ਪੇਟ ਦੀ ਜਠਰ ਅਗਨੀ ਦੇ ਮੁਨਾਸਬ ਭੋਜਨ ਕਰਨਾ, ਕਿ ਜਿੰਨੀ ਕੁ ਭੁੱਖ ਲੱਗੀ ਹੋਵੇ ਉਨਾ ਕੁ ਭੋਜਨ ਛਕਣਾ। ਇਹ ਨਹੀਂ ਕਿ ਭੁੱਖ ਇਕ ਪ੍ਰਸ਼ਾਦੇ ਦੀ ਹੈ ਤੇ ਛੱਕ ਚਾਰ ਪੰਜ ਲਵੇ ਸਵਾਦ ਦੇ ਨਾਲ। ਯੋਗ ਸਾਧਨ ਵਾਸਤੇ ਜਿਹੜਾ ਭੋਜਨ ਹੈ ਉਹ ਵੀ ਥੋੜਾ, ਜਿੰਨੀ ਕੁ ਭੁੱਖ ਹੋਵੇ ਭੁੱਖ ਦੇ ਨਾਲ ਮੁਤਾਬਕ ਛਕਣਾ, ਜਿੰਨੀ ਕੁ ਪੇਟ ਦੀ ਜਠਰ ਅਗਨੀ ਉਹਨੂੰ ਜਜ਼ਬ ਕਰ ਸਕੇ, ਜਿੰਨੇ ਕੁ ਭੋਜਨ ਨੂੰ ਹਜ਼ਮ ਕਰ ਸਕੇ ਉਨਾ ਕੁ ਭੋਜਨ ਛਕੇ। ਇਹ ਨਹੀਂ ਕਿ ਵੱਧ ਹਜ਼ਮੀ ਕਰਨ ਵਾਸਤੇ ਵੱਧ ਭੋਜਨ ਛਕ ਲਵੇ, ਜੇ ਮੁੜ ਕੇ ਵੱਧ ਹਜ਼ਮੀ ਹੋ ਜੇ ਉਹਨੇ ਕੀ ਸਾਧਨਾ ਕਰਨੀ ਹੈ ਫਿਰ? ਉਹ ਤਾਂ ਫਿਰ ਬਾਰ ਬਾਰ ਵੱਧ ਹਜ਼ਮੀ ਕਰਕੇ ਹੀ ਡਕਾਰ ਹੀ ਮਾਰੀ ਜਾਏਗਾ ਬੈਠਾ, ਜਾਂ ਪੇਟ ਦੀ ਖਰਾਬੀ ਕਰਕੇ ਉਦਾਂ ਹੀ ਜੂਝੀ ਜਾਏਗਾ, ਉਹਨੇ ਸਾਧਨਾ ਕੀ ਕਰਨੀ ਹੈ? ਯੋਗ ਵਾਸਤੇ ਤਾਂ ਸਰੀਰ ਵੀ ਸ਼ੁੱਧ ਹੋਣਾ ਚਾਹੀਦਾ ਨਾ, ਸਰੀਰ ਵੀ ਅਰੋਗ ਹੋਣਾ ਚਾਹੀਦਾ, ਤਾਂ ਹੀ ਲੰਮੇ ਸਮੇਂ ਵਾਸਤੇ ਚੌਂਕੜਾ ਮਾਰ ਕੇ ਉਹ ਬੈਠ ਸਕਦਾ, ਸਾਧਨਾ ਕਰ ਸਕਦਾ, ਯੋਗ ਦੀ ਬਿਰਤੀ ਦੀ ਸਾਧਨਾ ਕਰ ਸਕਦਾ। ਉਹਦੇ ਵਾਸਤੇ ਭੋਜਨ ਉਨਾ ਕੁ ਕਰੇ ਜਿੰਨਾ ਕੁ ਪੇਟ ਦੀ ਜਠਰ ਅਗਨੀ, ਇਹ ਛੇਵਾਂ ਨੇਮ ਹੈ। ਖਾਲਸੇ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਯੋਗ ਭੋਜਨ ਕਰਨ ਵਾਸਤੇ ਹੁਕਮ ਕੀਤਾ ਹੈ ਕਿ ਅਲਪ ਆਹਾਰ ਸੁਲਭ ਸੀ ਨਿੰਦਰਾ। ਇਹ ਖਾਲਸੇ ਦਾ ਯੋਗ ਹੈ, ਜਿਹੜਾ ਰਾਜਾ ਯੋਗੀ ਹੈ ਨਾ ਖਾਲਸਾ, ਸਾਡਾ ਰਾਜ ਯੋਗ ਇਹ ਹੈ ਕਿ ਥੋੜਾ ਖਾਣਾ ਤੇ ਥੋੜਾ ਸੌਣਾ, ਉਨਾ ਕੁ ਭੋਜਨ ਛਕਣਾ ਜਿੰਨੀ ਕੁ ਸਰੀਰ ਨੂੰ ਲੋੜ ਹੈ, ਜਿੰਨੀ ਕੁ ਸਰੀਰ ਨੂੰ ਜ਼ਰੂਰਤ ਹੈ, ਜਿੰਨਾ ਕੁ ਪੇਟ ਦੇ ਵਿਚ ਹਜ਼ਮ ਹੋ ਸਕੇ, ਜਿੰਨਾ ਕੁ ਪੇਟ ਚ ਜਜ਼ਬ ਹੋ ਸਕੇ, ਪੇਟ ਦੀ ਜਠਰ ਅਗਨੀ ਦੇ ਮੁਤਾਬਕ ਭੋਜਨ ਛਕਣਾ। ਇਹ ਖਾਲਸਾ ਜੀ ਛੇਵਾਂ ਨੇਮ ਹੈ।
ਹੋਮੈ ਪਲੇ ਹੋਮ ਲਖੇ ਅੰਤ
ਖਾਲਸਾ ਜੀ ਜਿਹੜਾ ਸੱਤਵਾਂ ਨੇਮ ਹੈ ਉਹਦਾ ਮਤਲਬ ਹੈ ਗੁਰੂ ਖਾਲਸਾ ਜੀ ਕਿ ਹੋਮ ਕਰਨਾ, ਇਹਨੂੰ ਹੋਮ ਵੀ ਕਹਿੰਦੇ ਨੇ। ਇਹ ਛੇਵਾਂ ਹੀ ਹੈ, ਛੇਵਾਂ ਨੇਮ ਹੀ ਹੈ ਕਿ ਹੋਮ ਕਰਨਾ ਵੀ ਕਹਿ ਦਿੰਦੇ ਨੇ ਕਿ ਜਿਵੇਂ ਹਵਨ ਦੇ ਵਿਚ ਜਿੰਨੀ ਕੁ ਸਮੱਗਰੀ ਪਾਓ ਉਨੀ ਕੁ ਪਾਣੀ ਹੁੰਦੀ ਹੈ ਜਿੰਨੀ ਕੁ ਉਹਦੇ ਚ ਸੜ ਜੇ। ਇਹਨੇ ਵੀ ਅੱਗ ਥੋੜੀ ਬਲ ਰਹੀ ਹੈ, ਤੁਸੀਂ ਸਮੱਗਰੀ ਜ਼ਿਆਦਾ ਪਾ ਦਿਓ ਤੇ ਭਾਂਬੜੀ ਮੱਚ ਜਾਣ, ਜਾਂ ਫਿਰ ਉਹ ਬੁੱਝੀ ਜਾਏ। ਉਨੀ ਕੁ ਸਮੱਗਰੀ ਪਾਈ ਸੀ ਨਾ ਹਵਨ ਕੁੰਡ ਦੇ ਵਿਚ ਵੀ ਜਿੰਨੀ ਕੁ ਉਹਦੇ ਚ ਸੜ ਜਾਏ। ਏਦਾਂ ਪੇਟ ਦੀ ਜਠਰ ਅਗਨੀ ਦੇ ਵਿਚ ਵੀ ਉਨਾ ਕੁ ਭੋਜਨ ਪਾਣਾ ਜਿੰਨਾ ਕੁ ਉਹਦੇ ਵਿਚ ਜਜ਼ਬ ਹੋ ਜਾਏ, ਉਹਦੇ ਵਿਚ ਭਲੀ ਪ੍ਰਕਾਰ ਨਾਲ ਸੁਖੈਨ ਢੰਗ ਨਾਲ ਹਜ਼ਮ ਹੋ ਜਾਏ। ਇਹ ਛੇਵਾਂ ਨੇਮ ਹੈ।
ਤਰਪਣ ਜਲ ਪੀਵੇ ਸੁਰ ਸਰ ਕੇ
ਖਾਲਸਾ ਜੀ ਸੱਤਵਾਂ ਨੇਮ ਹੈ, ਇਹਨੂੰ ਕਹਿੰਦੇ ਨੇ ਤਰਪਣ। ਜਿਹੜਾ ਸੱਤਵਾਂ ਨੇਮ ਹੈ ਇਹ ਤਰਪਣ ਹੈ। ਤਰਪਣ ਦਾ ਕੀ ਮਤਲਬ ਹੁੰਦਾ ਹੈ? ਕਿ ਸ਼ੁੱਧ ਜਲ ਪੀਣਾ। ਪੁਰਾਣੇ ਸਮਿਆਂ ਵਿੱਚ ਜਿਹੜੇ ਯੋਗੀ ਸੀ ਉਹ ਗੰਗਾ ਦਾ ਪਾਣੀ ਪੀਂਦੇ ਸੀ, ਗੰਗਾ ਜਲ। ਗੰਗਾ ਜਲ ਇਸ ਕਰਕੇ ਨਹੀਂ ਸੀ ਪੀਂਦੇ ਕਿ ਉਹ ਦੇਵ ਨਦੀ ਹੈ, ਗੰਗਾ ਦਾ ਪਾਣੀ ਇਸ ਕਰਕੇ ਪੀਂਦੇ ਸੀ ਕਿਉਂਕਿ ਗੰਗਾ ਦਾ ਪਾਣੀ ਬਹੁਤ ਜ਼ਿਆਦਾ ਪਵਿੱਤਰ ਤੇ ਸ਼ੁੱਧ ਹੁੰਦਾ ਸੀ। ਪਹਾੜਾਂ ਚੋਂ ਆਉਂਦੀ ਸੀ ਗੰਗਾ, ਤੇ ਪਹਾੜਾਂ ਵਿਚੋਂ ਆਉਂਦਿਆਂ ਕਈ ਜੜੀਆਂ ਬੂਟੀਆਂ ਉਹਦੇ ਨਾਲ ਮਿਲ ਕੇ ਆਉਂਦੀਆਂ ਸੀ। ਪਹਾੜਾਂ ਵਿਚੋਂ ਜੜੀਆਂ ਬੂਟੀਆਂ ਦੇ ਨਾਲ ਖਹਿ ਖਹਿ ਕੇ ਉਹ ਪਾਣੀ ਆਉਂਦਾ ਸੀ। ਕਈ ਪੱਥਰ ਇਹੋ ਜਿਹੇ ਹੁੰਦੇ ਨੇ ਪਹਾੜਾਂ ਵਿਚ ਜਿਹੜੇ ਜੜੀ ਬੂਟੀ ਦਾ ਕੰਮ ਕਰਦੇ ਨੇ, ਉਹ ਪਾਣੀ ਇਹੋ ਜਿਹਾ ਹੁੰਦਾ ਸੀ ਵੀ ਉਹਨੂੰ ਪੀਣ ਦੇ ਨਾਲ ਪੇਟ ਜਿਹੜਾ ਸੀ ਉਹ ਅਰੋਗ ਰਹਿੰਦਾ ਸੀ, ਕਿਉਂਕਿ ਯੋਗ ਵਾਸਤੇ ਪੇਟ ਜਿੰਨਾ ਸਾਫ ਰਹੇਗਾ ਓਨੀ ਯੋਗ ਸਾਧਨਾ ਉਹ ਛੇਤੀ ਕਰ ਲੈਂਦੇ ਨੇ, ਉਹ ਪ੍ਰਾਣਾਯਾਮ ਦੀ ਜਿਹੜੀ ਸਾਧਨਾ ਉਹ ਛੇਤੀ ਕਰ ਲੈਂਦੇ ਨੇ। ਉਹਦੇ ਵਾਸਤੇ ਫਿਰ ਉਹ ਸ਼ੁੱਧ ਪਾਣੀ ਪੀਂਦੇ ਸਨ, ਸਾਫ ਪਾਣੀ, ਸਵੱਛ ਪਾਣੀ। ਯਾਨੀ ਕਿ ਕਹਿਣ ਦਾ ਮਤਲਬ ਹੈ, ਇਹਨੂੰ ਤਰਪਣ ਕਹਿੰਦੇ ਨੇ, ਸਤਵਾਂ ਨੇਮ ਹੈ ਕਿ ਸ਼ੁੱਧ ਪਾਣੀ ਪੀਣਾ, ਨਿਰਮਲ ਜਲ ਛਕਣਾ। ਸ਼ੁੱਧ ਪਾਣੀ ਪੀ ਕੇ ਸਰੀਰ ਠੀਕ ਰਹਿੰਦਾ, ਉਹ ਇਸ ਕਰਕੇ ਗੰਗਾ ਪਾਣੀ, ਗੰਗਾ ਜਲ ਪੀਂਦੇ ਸੀ। ਹੁਣ ਅੱਜ ਕੱਲ੍ਹ ਜਿਹੜਾ ਗੰਗਾ ਦਾ ਪਾਣੀ ਜੇ ਪੀਵੀਏ ਹਰਿਦੁਆਰ ਜਾ ਕੇ ਜਾਂ ਬਨਾਰਸ ਜਾ ਕੇ, ਉੱਥੇ ਉਹਨੂੰ ਪੀ ਕੇ ਤੇ ਸ਼ਾਇਦ ਰੋਗ ਦੂਰ ਨਾ ਹੋਣ, ਰੋਗ ਲੱਗਣਗੇ ਜ਼ਰੂਰ, ਕਿਉਂਕਿ ਇੰਨੀ ਜ਼ਿਆਦਾ ਪ੍ਰਦੂਸ਼ਿਤ ਕਰ ਦਿੱਤੀ ਗਈ ਹੈ। ਪਤਾ ਨਹੀਂ ਕਿੰਨੀਆਂ ਕੁ ਫੈਕਟਰੀਆਂ ਦੀ ਗੰਦਗੀ, ਕਿੰਨਾ ਕੁ ਨਗਰਾਂ ਦਾ ਸੀਵਰੇਜ ਦਾ ਪਾਣੀ, ਕਿੰਨੇ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਜਿਹੜਾ ਉਸ ਗੰਗਾ ਦੇ ਪਾਣੀ ਵਿਚ ਮਿਲ ਕੇ ਉਹਨੂੰ ਅਪਵਿੱਤਰ ਕਰ ਰਿਹਾ। ਹੁਣ ਅੱਜ ਕੱਲ ਉਹ ਭਾਵੇਂ ਸ਼ੁੱਧ ਨਹੀਂ ਰਿਹਾ, ਹੁਣ ਤਰਪਣ ਦਾ ਮਤਲਬ ਹੈ ਸ਼ੁੱਧ ਜਲ ਛਕਣਾ, ਪਵਿੱਤਰ ਜਲ ਜਿਹੜਾ ਬਿਲਕੁਲ ਨਿਰਮਲ ਤੇ ਸਾਫ਼ ਹੋਵੇ, ਜਿਹੜਾ ਸਰੀਰ ਨੂੰ ਰੋਗੀ ਨਾ ਬਣਾਵੇ। ਕਿਉਂਕਿ ਪਾਣੀ ਜੇ ਮਾੜਾ ਮਲਨ ਪੀ ਲੋਗੇ ਤੇ ਪੇਟ ਚ ਦਸਤ ਲੱਗ ਜਾਣਗੇ। ਮਾੜਾ ਪਾਣੀ ਪੀ ਲੋਗੇ, ਮੈਲਾ ਪਾਣੀ ਪੀਓਗੇ, ਸੁਭਾਵਕ ਹੈ। ਕਈ ਥਾਵਾਂ ਤੇ ਸਾਨੂੰ ਇਹੋ ਜਿਹਾ ਪਾਣੀ ਜੇ ਮਿਲ ਵੀ ਜੇ ਪੀਣ ਵਾਸਤੇ ਤੇ ਸਾਡੇ ਵਾਸਤੇ ਸਾਡੇ ਰੋਗ ਖੜੇ ਹੋ ਜਾਂਦੇ ਨੇ, ਪੇਟ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਕੋਈ ਨਾ ਕੋਈ ਦਸਤ ਲੱਗ ਜਾਂਦਾ, ਉਲਟੀਆਂ ਲੱਗ ਜਾਂਦੀਆਂ ਨੇ, ਏਦਾਂ ਦੀ ਕਲਾ ਵਰਤ ਜਾਂਦੀ ਹੈ ਮਾੜੇ ਪਾਣੀ ਨਾਲ। ਇਸ ਕਰਕੇ ਪਾਣੀ ਸ਼ੁੱਧ ਪੀਣਾ ਇਹ ਸਤਵਾਂ ਨੇਮ ਹੈ।
ਇੰਦਰੀ ਨਿਗਰੈ ਤਪ ਸੋ ਤਪੰਤ,
ਅੱਠਵਾਂ ਹੈ ਤਪ, ਅੱਠਵਾਂ ਨੇਮ ਹੈ ਤਪ। ਤਪ ਦਾ ਕੀ ਮਤਲਬ ਹੈ ਕਿ ਆਪਣੀਆਂ ਇੰਦਰੀਆਂ ਨੂੰ ਰੋਕਣਾ, ਇਹ ਤਪ ਕਰਨਾ। ਤਪ ਕਿਹੜਾ ਕਰਨਾ? ਆਪਣੀਆਂ ਇੰਦਰੀਆਂ ਨੂੰ ਰੋਕਣਾ, ਅੱਖਾਂ ਨੂੰ ਬੁਰਾ ਵੇਖਣ ਤੋਂ, ਕੰਨਾਂ ਨੂੰ ਬੁਰਾ ਸੁਣਨ ਤੋਂ, ਜ਼ੁਬਾਨ ਨੂੰ ਸਵਾਦਾਂ ਤੋਂ, ਏਦਾਂ ਆਪਣੀਆਂ ਇੰਦਰੀਆਂ ਨੂੰ ਰੋਕਣਾ। ਏਦਾਂ ਦੀ ਬਿਰਤੀ ਕਿ ਇੰਦਰੀਆਂ ਨੂੰ ਮਾੜੇ ਕੰਮਾਂ ਤੋਂ ਰੋਕਣਾ, ਚਾਹੇ ਉਹ ਗਿਆਨ ਇੰਦਰੀਆਂ ਨੇ ਚਾਹੇ ਉਹ ਕਰਮ ਇੰਦਰੀਆਂ ਨੇ। ਆਪਣੀਆਂ ਇੰਦਰੀਆਂ ਦੀ ਸਾਧਨਾ ਕਰਨੀ, ਇਹ ਵੀ ਖਾਲਸਾ ਜੀ ਸਾਧਨਾ ਹੈ। ਇਹ ਤਾਂ ਕਿਹਦਾ ਦਿਲ ਨਹੀਂ ਕਰਦਾ ਵੇਖਣ ਨੂੰ, ਬਾਹਰ ਸਰੂਪ ਵੇਖਣ ਨੂੰ, ਰੂਪ ਵੇਖਣ ਨੂੰ? ਕਿਹਦਾ ਦਿਲ ਨਹੀਂ ਕਰਦਾ ਕੰਨਾਂ ਨਾਲੋਂ ਵਧੀਆ ਵਧੀਆ ਗੱਲਾਂ ਸੁਜਸ ਸੁਣਨ ਨੂੰ, ਲੋਕਾਂ ਦੀ ਨਿੰਦਾ ਸੁਣਨ ਨੂੰ? ਪਰ ਕੰਨਾਂ ਤੇ ਕਾਬੂ ਪਾ ਕੇ ਰੱਖਣਾ, ਅੱਖਾਂ ਤੇ ਕਾਬੂ ਪਾ ਕੇ ਰੱਖਣਾ, ਇਹਨਾਂ ਨੇਤਰਾਂ ਦੀ ਸਾਧਨਾ ਕਰਨ ਵਾਸਤੇ ਨੇਤਰਾਂ ਨੂੰ ਕਹਿਣਾ, ਇਹ ਨੇਤਰੋ ਮੇਰਿਓ, ਹੇ ਨੇਤਰੋ, ਤੁਹਾਡੇ ਵਿਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਰੱਖੀ ਹੈ ਤੇ ਤੁਹਾਨੂੰ ਇਹ ਨੇਤਰਾਂ ਦੀ ਜਿਹੜੀ ਪ੍ਰਾਪਤੀ ਹੋਈ ਹੈ, ਰੋਸ਼ਨੀ ਮਿਲੀ ਹੈ, ਇਹਨਾਂ ਨਾਲ ਪ੍ਰਮਾਤਮਾ ਦਾ ਰੂਪ ਵੇਖਣ ਲਈ ਮਿਲੇ ਨੇ ਨੇਤਰ। ਸ਼ਰਵਣਾ ਨੂੰ ਕਹਿਣਾ, ਹੇ ਸਰਵਣੋ ਮੇਰੇ, ਸਾਚਾ ਸੁਣਨਾ ਨੂੰ ਪਠਾਏ, ਹੇ ਕੰਨੋ, ਤੁਸੀਂ ਗੁਰੂ ਕਾ ਸ਼ਬਦ ਸੁਣਨ ਵਾਸਤੇ ਆਏ ਹੋ, ਤੁਸੀਂ ਆਪਣੇ ਕੰਨਾਂ ਨਾਲ ਸ਼ਬਦ ਸੁਣਨਾ, ਗੁਰਬਾਣੀ ਸੁਣਨੀ ਹੈ। ਇਹ ਰਸਨਾ ਤੂੰ ਆਂਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਰਸਨਾ ਦੀ ਸਾਧਨਾ ਹੈ, ਇਹ ਜ਼ੁਬਾਨ ਦੀ ਸਾਧਨਾ ਹੈ। ਜਿਵੇਂ ਮਹਾਰਾਜ ਜੀ ਦੇ ਬਚਨ ਪੰਜਵੇਂ ਪਾਤਸ਼ਾਹ ਦੇ ਵੀ ਪੜਦੇ, ਅੰਤਰ ਗੁਰਿਆ ਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ। ਇਹ ਅਵਸਥਾ ਕਿ ਨੇਤਰ ਕਾਹਨੂੰ ਮਿਲੇ ਨੇ? ਦਰਸ਼ਨ ਕਰਨ ਵਾਸਤੇ। ਕੰਨ ਮਿਲੇ ਨੇ ਸ਼ਬਦ ਸੁਣਨ ਵਾਸਤੇ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ, ਜੇਵਾ ਜਪ ਗੁਰ ਨਾਉ, ਰਸਨਾ ਨਾਲ ਨਾਮ ਜਪਣਾ, ਕੰਨਾਂ ਨਾਲ ਸੁਣਨਾ ਹੈ, ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਨੇ, ਇੰਦਰੀਆਂ ਦੀ ਸਾਧਨਾ ਹੈ। ਇਹ ਅੱਠਵਾਂ ਨੇਮ ਹੈ, ਇਹ ਤਪ ਹੈ, ਇੰਦਰੀਆਂ ਦੀ ਸਾਧਨਾ ਕਰਨੀ, ਇੰਦਰੀਆਂ ਦਾ ਤਪ ਕਰਨਾ, ਇੰਦਰੀਆਂ ਨੂੰ ਰੋਕਣ ਦਾ ਤਪ ਕਰਨਾ ਖਾਲਸਾ ਜੀ ਰੁਕਦੀਆਂ ਨਹੀਂ, ਬੜਾ ਔਖਾ ਹੈ ਇਹਨਾਂ ਦਾ, ਇਹਨਾਂ ਨੂੰ ਰੋਕਣਾ, ਕਾਬੂ ਚ ਰੱਖਣਾ, ਇੰਦਰੀਆਂ ਜਿੱਤਣੀਆਂ, ਇਹ ਸਮਦਮ ਦਾ ਵਿਸ਼ਾ ਬਣ ਜਾਂਦੀਆਂ ਨੇ। ਸਮਦਮ ਵੀ ਇਸੇ ਨੂੰ ਕਹਿੰਦੇ, ਜਿਹੜੀ ਖੱਟ ਸੰਪਤੀ ਹੈ ਨਾ, ਖੱਟ ਸੰਪਤੀ ਦੇ ਵਿੱਚ ਜਿਹੜੇ ਸਮਦਮ ਇਹ ਜਿਹੜੇ ਆਉਂਦੇ ਨੇ, ਖੱਟ ਸੰਪਤੀ ਦੇ ਵਿੱਚ ਜਿਹੜੀ ਇੰਦਰੀਆਂ ਨੂੰ ਰੋਕਣਾ ਹੈ ਵੀ ਖੱਟ ਸੰਪਤੀ ਦਾ ਹਿੱਸਾ ਹੈ। ਜਿਹੜੇ ਚਾਰ ਸਾਧਨ ਦੱਸੇ ਨੇ ਨਾ ਪਿੱਛੇ ਅਧਿਕਾਰੀ ਦੇ ਦੱਸੇ ਸੀ ਨਾ, ਚਾਰ ਅਨੁਬੰਧ, ਅਧਿਕਾਰੀ ਅਨੁਬੰਧ ਵਿੱਚ ਕਿਹਾ ਸੀ ਵੀ ਚਾਰ ਸਾਧਨ ਸੰਪੰਨ ਹੋਵੇ, ਉਹਦੇ ਵਿੱਚ ਇਹ ਵੀ ਤਪ ਹੋਣਾ ਚਾਹੀਦਾ ਕਿ ਇਹ ਨੇਮ ਹੋਣਾ ਚਾਹੀਦਾ ਕਿ ਉਹ ਆਪਣੀਆਂ ਇੰਦਰੀਆਂ ਨੂੰ ਰੋਕ ਲਵੇ।
ਮਮੁਖੀ ਕੋ ਉਪਦੇਸ਼ਨ ਦਾਨ ਸੋ,
ਫਿਰ ਨੌਵਾਂ ਜਿਹੜਾ ਨੇਮ ਹੈ ਉਹ ਹੈ ਦਾਨ। ਦਾਨ ਦਾ ਕੀ ਮਤਲਬ ਹੈ? ਦਾਨ ਦਾ ਮਤਲਬ ਹੈ ਜਿਹੜਾ ਮਮੋਕਸ਼ੂ ਹੈ, ਮੁਕਤੀ ਦਾ ਅਧਿਕਾਰੀ ਜਗਿਆਸੂ, ਉਹਨੂੰ ਉਪਦੇਸ਼ ਦੇਣਾ ਮੁਕਤੀ ਦਾ। ਇਹ ਨੌਵਾਂ ਨੇਮ ਹੈ ਕਿ ਜੇ ਤੁਹਾਡੇ ਕੋਲ ਕੋਈ ਜਗਿਆਸੂ ਆ ਗਿਆ, ਉਹ ਨਾਮ ਜਪਣਾ ਚਾਹੁੰਦਾ, ਤੇ ਤੁਸੀਂ ਉਹਨੂੰ ਨਾਮ ਜਪਣ ਦੀ ਪ੍ਰੇਰਣਾ ਕਰੋ। ਮੁਕਤੀ ਦਾ ਅਧਿਕਾਰੀ ਹੈ, ਉਹਨੂੰ ਮੁਕਤੀ ਦਾ ਉਪਦੇਸ਼ ਦਿਓ। ਖਾਲਸਾ ਜੀ ਇਹ ਨੌਵਾਂ ਨੇਮ ਹੈ, ਇਹਨੂੰ ਦਾਨ ਕਹਿੰਦੇ ਹਨ।
ਤਿੱਖਿਆ ਰਾਗ ਅਰ ਦੁਐਕ ਸਹੰਤ,
ਖਾਲਸਾ ਜੀ ਦਸਵਾਂ ਹੈ ਪ੍ਰਤੀਕਸ਼ਾ, ਇਹ ਨੇਮ ਦਾ ਨਾਂ ਹੈ ਦਸਵਾਂ ਨੇਮ ਪ੍ਰਤੀਕਸ਼ਾ। ਪ੍ਰਤੀਕਸ਼ਾ ਦਾ ਮਤਲਬ ਹੈ ਕਿ ਰਾਗ ਤੇ ਦੁਐਖ ਦੋਵਾਂ ਨੂੰ ਸਹਿਣਾ, ਰਾਗ ਦੁਐਖ ਤੋਂ ਰਹਿਤ ਹੋ ਜਾਣਾ। ਜਿਵੇਂ ਮਹਾਰਾਜ ਜੀ ਦੇ ਬਚਨ ਨੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਇਹ ਪ੍ਰਤੀਕਸ਼ਾ ਹੈ, ਇਹ ਦਸਵਾਂ ਨੇਮ ਹੈ ਕਿ ਰਾਗ ਦੁਵੈਸ਼ ਤੋਂ ਰਹਿਤ ਹੋ ਜਾਣਾ। ਰਾਗ ਦੁਵੈਸ਼ ਕੀ ਹੈ? ਰਾਗ ਦਾ ਮਤਲਬ ਹੁੰਦਾ ਵੀ ਆਹ ਮੇਰਾ ਹੈ, ਰਾਗ ਦਾ ਮਤਲਬ ਹੁੰਦਾ ਲਗਾਵ, ਜਿਹਨਾਂ ਚੀਜ਼ਾਂ ਨਾਲ ਸਾਡਾ ਲਗਾਵ ਹੈ, ਮੇਰੀਆਂ ਨੇ, ਮੇਰਾ ਘਰ ਹੈ, ਮੇਰੀ ਜ਼ਮੀਨ ਹੈ, ਮੇਰਾ ਪਰਿਵਾਰ ਹੈ, ਮੇਰਾ ਪੁੱਤਰ ਹੈ, ਮੇਰੀ ਧੀ ਹੈ, ਇਹ ਤਾਂ ਹੈ ਰਾਗ। ਦੁਵੈਸ਼ ਹੈ, ਇਹ ਫਲਾਣੇ ਦਾ, ਇਹ ਅਮਕੇ ਦਾ ਹੈ, ਇਹ ਦੂਸਰੇ ਦਾ ਹੈ, ਇਹ ਦੂਸਰੇ ਦਾ ਹੈ, ਜਿੱਥੇ ਇਹ ਦੂਸਰੇ ਦੀ ਬਿਰਤੀ ਆ ਜਾਵੇ ਉਹਨੂੰ ਦੁਵੈਸ਼ ਕਹਿੰਦੇ ਨੇ। ਯੋਗ ਦੇ ਅੱਠ ਅੰਗਾਂ ਵਿੱਚੋਂ ਜਿਹੜਾ ਨੇਮ ਚੱਲ ਰਿਹਾ ਹੈ, ਨੇਮ ਦਾ ਜਿਹੜਾ ਦਸਵਾਂ ਪ੍ਰਕਾਰ ਹੈ ਉਹ ਹੈ ਪ੍ਰਤੀਕਸ਼ਾ। ਇਹਦਾ ਮਤਲਬ ਹੈ ਵੀ ਰਾਗ ਔਰ ਦੁਵੈਸ਼ ਇਹਨਾਂ ਦੋਹਾਂ ਤੋਂ ਰਹਿਤ ਹੋ ਜਾਣਾ, ਰਾਗ ਤੇ ਦੁਵੈਸ਼ ਦਾ ਤਿਆਗ ਕਰ ਦੇਣਾ।
ਖਾਏ ਆਹਾਰ ਸੂਰ ਸੁਰ ਬ੍ਰਤ ਸੋ,
ਜਿਹੜਾ ਗਿਆਰਵਾਂ ਨੇਮ ਹੈ ਇਹਨੂੰ ਕਹਿੰਦੇ ਨੇ ਬ੍ਰਤ, ਇਹ ਹੈ ਬ੍ਰਤ। ਯੋਗੀ ਜਿਹੜੇ ਨੇ ਉਹ ਇਹ ਵਰਤ ਨਹੀਂ ਰੱਖਦੇ, ਜਿਵੇਂ ਆਮ ਲੋਕ ਰੱਖਦੇ ਨੇ ਨਾ, ਹਿੰਦੂ ਵੀਰ, ਯੋਗੀ ਨਹੀਂ ਇਹ ਵਰਤ ਰੱਖਦੇ। ਉਹਨਾਂ ਦਾ ਵਰਤ ਕੀ ਹੈ ਕਿ ਜਦੋਂ ਸਾਡੀ ਸੱਜੀ ਨਾਸਕਾ ਚੱਲ ਰਹੀ, ਸੂਰਜ ਦੀ ਨਾੜੀ ਜਿਹੜੀ ਹੈ ਨਾ ਸਾਡੀ, ਸੂਰਜ ਦੀ ਉਹ ਸੱਜੀ ਨਾਸਕਾ ਹੈ, ਜਿਹੜੀ ਖੱਬੀ ਹੈ ਉਹਨੂੰ ਉਹ ਚੰਦਰਮਾ ਦੀ ਨਾੜੀ ਹੈ। ਕੀੜਾ ਪਿੰਗਲਾ ਔਰ ਸੁਖਮਨਾ ਇਹ ਤਿੰਨ ਨਾੜੀਆਂ ਨੇ। ਜਿਹੜੀ ਸਾਡੀ ਸੱਜੀ ਸੁਰ ਹੈ, ਨੱਕ ਦੀ ਜਿਹੜੀ ਸੱਜੀ ਨਾੜੀ ਹੈ, ਇਹ ਸੂਰਜ ਦੀ ਨਾੜੀ ਹੈ, ਤੇ ਜਿਹੜੀ ਖੱਬੀ ਨਾੜੀ ਹੈ ਇਹ ਚੰਦਰਮਾ ਦੀ ਹੈ। ਉਦੋਂ ਪ੍ਰਸ਼ਾਦਾ ਛਕਣਾ ਜਦੋਂ ਸੱਜੀ ਨਾਸਕਾ ਚੱਲ ਰਹੀ ਹੈ। ਇਹ ਯੋਗ, ਇਹ ਯੋਗੀ, ਇਹ ਗਿਆਰਵਾਂ ਨੇਮ ਹੈ ਉਹਨਾਂ ਦਾ ਵਰਤ, ਤੇ ਤੁਸੀਂ ਇਹ ਪ੍ਰੈਕਟੀਕਲ ਕਰਕੇ ਵੀ ਵੇਖ ਲੈਣਾ ਕਿ ਜਦੋਂ ਸੱਜੀ ਨਾਸਕਾ ਚੱਲਦੀ ਹੋਵੇ ਉਦੋਂ ਤੁਸੀਂ ਪ੍ਰਸ਼ਾਦਾ ਛਕੋਗੇ, ਉਹ ਛੇਤੀ ਹਜ਼ਮ ਹੁੰਦਾ, ਕਿਉਂਕਿ ਉਸ ਵੇਲੇ ਸਾਡੇ ਸਰੀਰ ਦੇ ਵਿੱਚ ਜਿਹੜਾ ਸੂਰਜ ਦੀ ਗਰਮੀ ਹੈ, ਸੁਰਜਾਇਣ ਪੱਖ ਉਹ ਵਧਿਆ ਹੁੰਦਾ, ਸਾਡੀ ਜਠਰ ਅਗਨੀ ਜਿਹੜੀ ਹੈ ਉਹ ਬਲਦੀ ਹੁੰਦੀ ਹੈ, ਵਧੀ ਹੁੰਦੀ ਹੈ, ਉਦੋਂ ਪ੍ਰਸ਼ਾਦਾ ਹਜ਼ਮ ਹੁੰਦਾ। ਇਸ ਕਰਕੇ ਉਦੋਂ ਛਕਣਾ ਚਾਹੀਦਾ, ਇਹ ਯੋਗੀਆਂ ਦਾ ਮੰਨਣਾ, ਯੋਗੀਆਂ ਦਾ ਇਹ ਕਹਿਣਾ ਹੈ, ਇਹ ਉਹਨਾਂ ਦਾ ਇਹ ਵਰਤ ਹੈ, ਗਿਆਰਵਾਂ ਨੇਮ ਹੈ ਕਿ ਜਦੋਂ ਸੱਜੀ ਸੁਰ ਚੱਲਦੀ ਹੋਵੇ ਸੂਰਜ ਦੀ, ਉਸ ਵੇਲੇ ਆਹਾਰ ਛਕਣਾ, ਭੋਜਨ ਛਕਣਾ ਹੈ।
ਖਾਏ ਅਯੁਕਤ ਨਾ ਇਹ ਉਪਵਾਸ,
ਬਾਰਵਾਂ ਉਹਨਾਂ ਦਾ ਨੇਮ ਹੈ ਉਪਵਾਸ। ਬਾਰਵਾਂ ਨੇਮ ਕਿਹੜਾ? ਉਪਵਾਸ। ਉਪਵਾਸ ਦਾ ਕੀ ਮਤਲਬ ਹੈ ਕਿ ਪਥ ਕੁਪਥ ਦਾ ਨਾਮ ਵਰਜਨ ਕਰੇ, ਪਥ ਕੁਪਥ ਦਾ ਨਾਂ ਖਾਵੇ। ਯਾਨੀ ਕਿ ਜੇ ਡਾਕਟਰ ਨੇ ਕਿਹਾ वैद ने कहा भाई तेरे फेफड़ियां दे विच रेशा जमया होया, इस करके तलियां ते खटियां चीजा ना खाई। ए फिर ना मन्ने जाके खाना शुरू कर देवे, पत को पत हो गया ना, इनू पत को पत कहिंदे ने भी तू आ कुछ खाना है ते आ कुछ नहीं खाना। जेड़ा योगियां दा बारवा नेम है वो यही है भी आ खाना ते आ नहीं खाना। योगियां ने निर्णय कीता हुंदा है भी आ चीज खानी है ए नहीं खानी। एदा वो पत को पत दा जेड़ा है वो परहेज रखदे ने। ए जेड़ा बारवा नेम इनू उपवास कहिंदे हन।
निर अग्नि सो अग्न न तापै।
खालसा जी तेरवा नेम है निरग्नि। निरग्नि दा मतलब है कि योगी नू ए आदेश नहीं है कि वो धूणा ला के अग दा अग सेक के सर्दियां विच अग दा सेक के ए योगी नू, क्योंकि स्याणे भी कहंदे ने भी अग सेकण दे नाल शरीर दा खून सड़दा है। जदों कोई अग सेकण बहिंदा ना तो स्याणे जिहड़े ने बजुर्ग ने उह कहिंदे भाई अग ना सेकिया करो, शरीर दा खून सड़दा अग सेकिया। जे खून सड़ेगा शरीर कमजोर होवेगा, इस करके अग सेकनी नहीं चाहीदी। हां जे बहुती सर्दी होवे ते माड़े मोटी गरमैश वास्ते अग बाल लवे पर सेके ना। पर योगियां वास्ते तां इह नेम है, इह उहनां दा नियम है, इह तेरवां नियम है उहनां दा कि उहनां ने अग नहीं सेकनी, निरअग्नि रहना। भावें कक्कर पैंदा होवे, भावें बर्फ पैंदी होवे, उहनां ने अग नहीं सेकनी। उस तरह बर्फ दे विच सर्दी दे विच ही रहना, अग नहीं सेकनी। इह योगियां दा तेरवां नेम है, इहनूं निरअग्नि कहिंदे हन।
स्त्री बरजन संग न तास।
और योगियां दा चौदवां जिहड़ा नेम है वह है स्त्री बरजन। योगी गृहस्थी नहीं हो सकते, वह स्त्री दा त्याग रखते ने, स्त्री दे नाल संबंध नहीं कायम कर सकते। यानी कि जिहड़ा अठ प्रकार दा काम पिछे दस्या सी ना कल, ब्रह्मचर्य, वो जिहड़ा पंद्रह प्रकार दे यम दे विचो एक यम दस्या सी भी अठ प्रकार दा काम त्यागना, उहदा त्याग कर देवे। स्त्री वर्जन संग न तास, स्त्री दा संग ना करना, यह चौदवां स्त्री वर्जन इहनूं कहिंदे ने। चौदवां नियम है योगियां दा।
मादक बरजन भंग आदि जे।
पंद्रवां नियम है मादक बरजन। मादक दा मतलब है शराब ते भंग, इन्हां दोहां दा वर्जन करना। भी जिहड़ा योगी है वह ना तां शराब पीवे ना ही भंग पीवे। पर इन्हां योगियां ने भंग पीनी भी शुरू कर दित्ती, शराब पीनी भी शुरू करती। ਜਦੋਂ ਗੁਰੂ ਨਾਨਕ ਸਾਹਿਬ ਇਹਨਾਂ ਕੋਲ ਗਏ ਤੇ ਗੁਰੂ ਨਾਨਕ ਸਾਹਿਬ ਅੱਗੇ ਵੀ ਇਹਨਾਂ ਨੇ ਪਿਆਲਾ ਰੱਖ ਦਿੱਤਾ ਸੀ ਵੀ ਲਓ। ਪਾਤਸ਼ਾਹ ਕਹਿੰਦੇ ਕੀ ਹੈ? ਕਹਿੰਦੇ ਜੀ ਇਹ ਭੰਗ ਹੈ, ਇਹ ਸ਼ਰਾਬ ਹੈ, ਇਹਦੀ ਨਸ਼ੇ ਦੀ ਖੁਮਾਰੀ ਵਿੱਚ ਅਸੀਂ ਸਾਧਨਾ ਕਰਦੇ। ਮਹਾਰਾਜ ਕਹਿੰਦੇ ਇਹ ਕਾਹਦੀ ਖੁਮਾਰੀ ਹੋਈ? ਗੁਰਦੇਵ ਨੇ ਉੱਥੇ ਬਚਨ ਉਚਾਰੇ, ਭਉ ਕਰ ਭਾਂਗ, ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ। ਕਹਿੰਦੇ ਅਸੀਂ ਤਾਂ ਇਹੋ ਜਿਹੀ ਭੰਗ ਪੀਨੇ ਆ, ਗੁੜ ਕਰ ਗਿਆਨ ਧਿਆਨ ਕਰ ਮਊਆ, ਏਦਾਂ ਦੀ ਸ਼ਰਾਬ ਗਿਆਨ ਦੀ ਜਿਹੜੀ ਗਿਆਨ ਦੇ ਗੁੜ ਤੋਂ ਪੈਦਾ ਹੁੰਦੀ ਆ ਉਹ ਸ਼ਰਾਬ ਅਸੀਂ ਪੀਨੇ, ਜਿਹੜੀ ਸਦਾ ਹੀ ਚੜੀ ਰਹਿੰਦੀ ਹੈ। ਆਹ ਸ਼ਰਾਬ ਨਹੀਂ, ਜਿਹਨੂੰ ਪੀ ਕੇ ਬੰਦਾ ਆਪਣੀ ਹੋਸ਼ ਭੁਲਾ ਬੈਠੇ। ਸ਼ਰਾਬ ਵੀ ਗੁਰੂ ਖਾਲਸਾ ਜੀ ਬੱਜਰ ਕੁਰਹਿਤਾ ਚ ਹੀ ਹੈ। ਗੁਰੂ ਕਾ ਸਿੱਖ ਨਹੀਂ ਉਹ ਜਿਹੜਾ ਸ਼ਰਾਬ ਦਾ ਸੇਵਨ ਕਰਦਾ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ ਜਿਹੜਾ ਸ਼ਰਾਬ ਦਾ ਸੇਵਨ ਕਰਦਾ। ਕਿਉਂਕਿ ਇਹ ਦਾਨਵਾਂ ਦਾ ਖੁਰਾਕ, ਦਾਨਵਾਂ ਦੀ ਖੁਰਾਕ ਹੈ। ਮਹਾਰਾਜ ਜੀ ਦੇ ਗੁਰਬਾਣੀ ਚ ਸਪਸ਼ਟ ਲਫ਼ਜ਼ ਨੇ ਕਿ ਭਾਈ ਜਿਸ ਸ਼ਰਾਬ ਨੂੰ ਪੀਤਿਆਂ ਤੁਹਾਡੇ ਅੰਦਰ ਬਰਲ ਦੀ ਬਿਰਤੀ ਪੈਦਾ ਹੋ ਜਾਏ, ਤੁਸੀਂ ਹਲਕਾਏ ਕੁੱਤੇ ਵਾਂਗੂ ਹਲਕੇ ਫਿਰੋ, ਨਾ ਤੁਹਾਨੂੰ ਇਹ ਸੋਝੀ ਹੋਵੇ ਮੇਰੀ ਮਾਂ ਹੈ, ਨਾ ਇਹ ਪਤਾ ਹੋਵੇ ਵੀ ਭੈਣ ਹੈ, ਵੀ ਸਮਝ ਹੀ ਖਤਮ ਹੋ ਜਾਏ, ਇਹੋ ਜਿਹਾ ਮੱਦਾ ਮਲ ਮੂਲ ਜਿਹੜਾ ਹੈ ਉਹ ਕਦੇ ਨਹੀਂ ਪੀਣਾ। ਇਹ ਹੁਕਮ ਹੈ ਸਤਿਗੁਰਾਂ ਦਾ ਸਾਨੂੰ। ਇੱਥੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਿਆਰੇ ਭਾਈ ਦਇਆ ਸਿੰਘ ਯੋਗੀਆਂ ਵਾਸਤੇ ਵੀ ਇਹ ਪੰਦਰਵਾਂ ਨੇਮ ਦੱਸ ਰਹੇ ਨੇ। ਮਾਦਕ ਵਰਜਨ ਕਹਿੰਦੇ ਨੇ ਇਹਨੂੰ, ਮਾਦਕ ਵਰਜਨ ਵੀ ਜਿਹੜੀ ਭੰਗ ਹੈ ਸ਼ਰਾਬ ਹੈ ਇਹਦਾ ਸੇਵਨ ਨਾ ਕਰੇ। ਤੇ ਨਾਲੇ ਖਾਲਸਾ ਜੀ ਰਹਿਤਨਾਮਿਆਂ ਦੇ ਬਚਨ ਨੇ ਸਿੱਖਾਂ ਵਾਸਤੇ ਕਿ ਜਿਹੜਾ ਗੁਰੂ ਕਾ ਸਿੱਖ ਹੈ ਉਹ ਕੇਵਲ ਅਮਲ ਪ੍ਰਸ਼ਾਦੇ ਕਾ ਕਰੇ। ਗੁਰਸਿੱਖ ਨੇ ਕੇਵਲ ਪ੍ਰਸ਼ਾਦੇ ਦਾ ਹੀ ਅਮਲ ਰੱਖਣਾ ਹੈ। ਏਡਾ ਵੱਡਾ ਅਮਲ ਹੈ ਪ੍ਰਸ਼ਾਦਾ, ਇਹ ਅੱਜ ਤੋਂ ਬਿਨਾਂ ਆਪਾਂ ਰਹਿ ਨਹੀਂ ਸਕਦੇ, ਪ੍ਰਸ਼ਾਦੇ ਬਿਨਾਂ ਨਹੀਂ ਨਾ ਰਹਿ ਸਕਦੇ। ਇਸ ਕਰਕੇ ਪ੍ਰਸ਼ਾਦੇ ਦਾ ਹੀ ਅਮਲ ਰੱਖਣਾ, ਇਹਦੇ ਤੋਂ ਵੱਧ ਕੋਈ ਜਿਹੜਾ ਅਮਲ ਕਰਦਾ ਉਹ ਤਾਂ ਫਿਰ ਗਰਕ ਹੀ ਹੋਵੇਗਾ ਨਾ, ਉਹ ਤਾਂ ਫਿਰ ਗਰਕ ਹੀ ਹੋਵੇਗਾ। ਉਹ ਆਪਣੇ ਜੀਵਨ ਦੀ ਕਹਾਣੀ ਨੂੰ ਖਤਮ ਹੀ ਕਰੇਗਾ। ਨਾਲੇ ਪਰਿਵਾਰ ਦੇ ਵਿੱਚ ਮਧਰਾ ਦੈਤੀ ਸਪਤ ਕੁੱਲ ਭੰਗ ਦਹੈ ਤਨ ਏਕ, ਸ਼ਰਾਬ ਸੱਤ ਕੁੱਲਾਂ ਗਾਲ ਦਿੰਦੀ ਹੈ ਤੇ ਜਿਹੜੀ ਭੰਗ ਹੈ ਉਹ ਸਰੀਰ ਨੂੰ ਗਾਲ ਕੇ ਰੱਖ ਦਿੰਦੀ ਹੈ, ਸਰੀਰ ਨੂੰ ਖਤਮ ਕਰਕੇ ਰੱਖ ਦਿੰਦੀ ਹੈ। ਇਸ ਕਰਕੇ ਯੋਗੀਆਂ ਦਾ ਪੰਦਰਵਾਂ ਨੇਮ ਹੈ ਕਿ ਨਾ ਭੰਗ ਪੀਣ ਨਾ ਹੀ ਸ਼ਰਾਬ ਪੀਣ, ਇਹ ਪੰਦਰਵਾਂ ਨੇਮ ਹੈ ਯੋਗੀਆਂ ਦਾ। ਹਾਂਜੀ,
ਪਾਲ ਨਾ ਕਰੇ ਅਮਲ ਲੇਰ ਜਾਸ,
ਕੋਈ ਵੀ ਅਮਲ ਨਾ ਪੀਵੇ, ਕੇਵਲ ਸ਼ਰਾਬ ਜਾਂ ਫਿਰ ਭੰਗ ਹੀ ਨਹੀਂ। ਕਈ ਯੋਗੀ ਚਿਲਮਾ ਪੀਣ ਲੱਗ ਪਏ, ਚਿਲਮਾ ਉਹਦੇ ਚ ਧਤੂਰਾ ਪਾ ਕੇ ਪੀਣ ਲੱਗ ਪਏ। ਕੋਈ ਵੀ ਅਮਲ ਨਹੀਂ ਪੀਣਾ ਯੋਗੀ ਨੇ, ਜਿਹੜਾ ਯੋਗੀ ਹੈ ਨਾ, ਅਸਲ ਚ ਯੋਗੀ ਦੀ ਪਰਿਭਾਸ਼ਾ ਦੱਸ ਰਹੇ ਨੇ ਵੀ ਯੋਗੀ ਦੀ ਪਰਿਭਾਸ਼ਾ ਕੀ ਹੈ, ਵੀ ਕਿਸੇ ਵੀ ਤਰ੍ਹਾਂ ਦੇ ਅਮਲ ਦਾ ਸੇਵਨ ਨਾ ਕਰੇ, ਕੋਈ ਵੀ ਅਮਲ ਨਾ ਕਰੇ।
ਇਹ ਪੰਦਰਾਂ ਗਿਨ ਨੇਮ ਕਏ ਸਭ,
ਇਹ ਜਿਹੜੇ ਉੱਪਰ ਦੱਸੇ ਨੇ ਇਹ ਪੰਦਰਾਂ ਨੇਮ ਨੇ, ਜਿਵੇਂ ਕੱਲ ਦੱਸੇ ਸੀ ਉਹ ਪੰਦਰਾਂ ਯਮ ਸਨ, ਇਹ ਖਾਲਸਾ ਜੀ ਪੰਦਰਾਂ ਨੇਮ ਹਨ।
ਅੰਗ ਯੋਗ ਕੋ ਦੁਤੀਏ ਪ੍ਰਕਾਸ਼,
ਇਹ ਯੋਗ ਦਾ ਦੂਸਰਾ ਅੰਗ ਹੈ। ਅੱਠ ਅੰਗ ਸੀ ਨਾ ਯੋਗ ਦੇ, ਯਮ ਨੇਮ ਆਸਣ ਪ੍ਰਾਣਾਯਾਮ ਪ੍ਰਤੀਹਾਰ ਧਾਰਨਾ ਧਿਆਨ ਸਮਾਧੀ। ਉਹਦੇ ਵਿੱਚ ਜਿਹੜੇ ਪਹਿਲੇ ਦੋ ਅੰਗ ਸੀ ਯਮ ਤੇ ਨੇਮ ਉਹ ਪੂਰੇ ਹੋ ਗਏ ਨੇ। ਇੱਥੇ ਜਿਹੜਾ ਨੇਮ ਹੈ ਉਹ ਵੀ ਪੰਦਰਾਂ ਤਰ੍ਹਾਂ ਦਾ ਅੱਜ ਦੱਸ ਦਿੱਤਾ, ਕੱਲ ਯਮ ਦੱਸਿਆ ਸੀ ਪੰਦਰਾਂ ਪ੍ਰਕਾਰ ਦਾ, ਅੱਜ ਪੰਦਰਾਂ ਪ੍ਰਕਾਰ ਦਾ ਜਿਹੜਾ ਨੇਮ ਇਹ ਦੱਸਿਆ, ਇਹ ਯੋਗ ਦਾ ਦੂਸਰਾ ਅੰਗ ਹੈ।
ਲੱਖ ਚੌਰਾਸੀ ਜੋਨ ਜੀਵ ਕੀ,
ਖਾਲਸਾ ਜੀ ਹੁਣ ਯੋਗ ਦਾ ਤੀਸਰਾ ਅੰਗ ਤੁਰਿਆ। ਤੀਸਰਾ ਅੰਗ ਕਿਹੜਾ ਹੈ? ਆਸਣ, ਇਹ ਤੀਸਰਾ ਅੰਗ ਹੈ ਆਸਣ। ਆਸਣ ਦਾ ਕੀ ਮਤਲਬ ਹੈ? ਲੱਖ ਚੌਰਾਸੀ ਜੋਨ ਜੀਵ ਕੀ, ਚੁਰਾਸੀ ਲੱਖ ਜੂਨੀਆਂ ਨੇ ਜੀਵਾਂ ਦੀਆਂ, ਚੁਰਾਸੀ ਲੱਖ ਜੂਨੀਆਂ ਨੇ। ਹੁਣ ਜਿੰਨੀਆਂ ਚੁਰਾਸੀ ਲੱਖ ਜੂਨੀਆਂ ਹਨ,
ਬੈਠਕ ਤਿੱਤੀ ਸੋ ਆਸਣ ਜਾਲ,
ਜਿਹੜੀ ਬੈਠਕ ਹੈ, ਹੁਣ ਸ਼ੇਰ ਦਾ ਬੈਠਣਾ ਉਹ ਹੋਰ ਢੰਗ ਨਾਲ ਬਹਿੰਦਾ, ਹਿਰਨ ਹੋਰ ਢੰਗ ਨਾਲ ਬਹਿੰਦਾ, ਹਾਥੀ ਦਾ ਬਹਿਣਾ ਹੋਰ ਢੰਗ ਦਾ, ਊਂਟ ਹੋਰ ਢੰਗ ਨਾਲ ਬਹਿੰਦਾ, ਕੁੱਤੇ ਦੀ ਬੈਠਕ ਵੱਖਰੀ ਹੈ, ਜਿਵੇਂ ਕੁੱਤਾ ਬਹਿੰਦਾ ਉਹਦਾ ਸ਼ੇਰ ਨਹੀਂ ਬਹਿੰਦਾ, ਦੋਹਾਂ ਸਾਰਿਆਂ ਦੀ ਬੈਠਕ ਵੱਖਰੀ ਵੱਖਰੀ ਹੈ ਨਾ। ਉਹ ਚੁਰਾਸੀ ਲੱਖ ਜੂਨੀਆਂ ਨੇ ਜਿਹੜੀਆਂ ਸਾਰਿਆਂ ਦੀ ਬੈਠਕ ਵੱਖਰੀ ਵੱਖਰੀ ਹੈ, ਤੇ ਉਹ ਚੁਰਾਸੀ ਲੱਖ ਜੀਵਾਂ ਦੀਆਂ ਜੂਨੀਆਂ ਦੀਆਂ ਜਿਹੜੀਆਂ ਬੈਠਕਾਂ ਨੇ ਓਨੀਆਂ ਹੀ ਉਹਨਾਂ ਦੇ ਫਿਰ ਆਸਣ ਹੋ ਗਏ, ਜਿੰਨੀਆਂ ਉਹ ਬੈਠਕਾਂ ਹੋ ਗਈਆਂ ਚੁਰਾਸੀ ਲੱਖ, ਯਾਨੀ ਕਿ ਚੁਰਾਸੀ ਲੱਖ ਹੀ ਆਸਣ ਨੇ। ਜਿੰਨੇ ਜਾਨਵਰਾਂ ਦੀ ਬੈਠਕ ਹੈ ਉਹ ਚੁਰਾਸੀ ਲੱਖ ਜਾਨਵਰਾਂ ਦੀ ਬੈਠਕ ਬਣ ਗਈ। ਸੱਪ ਦਾ ਬੈਠਣਾ ਹੋਰ ਹੁੰਦਾ, ਡੱਡੂ ਦਾ ਬੈਠਣਾ ਹੋਰ ਹੁੰਦਾ, ਕੀੜੇ ਮਕੌੜਿਆਂ ਦਾ ਬੈਠਣਾ ਹੋਰ ਹੁੰਦਾ। ਇਹਦਾ ਚੁਰਾਸੀ ਲੱਖ ਜੂਨੀਆਂ ਦੀ ਜਿਹੜੀ ਬੈਠਕ ਹੈ ਖਾਲਸਾ ਜੀ, ਓਨੇ ਹੀ ਆਸਣ ਹੋ ਗਏ ਜਿੰਨੀਆਂ ਜੂਨੀਆਂ ਦੀ ਬੈਠਕ ਹੈ। ਉਹ ਜਿਸ ਤਰੀਕੇ ਨਾਲ ਬੈਠਦੇ ਨੇ ਓਨੇ ਹੀ ਉਹਨਾਂ ਦੇ ਆਸਣ ਬਣ ਗਏ, ਯਾਨੀ ਕਿ ਚੁਰਾਸੀ ਲੱਖ ਹੀ ਆਸਣ ਹਨ।
ਤਿੰਨ ਮੈਂ ਸਾਰ ਚੁਰਾਸੀ ਲੱਖੀਏ,
ਖਾਲਸਾ ਜੀ ਜਿਹੜੇ ਉਹ ਚੁਰਾਸੀ ਲੱਖ ਆਸਣ ਨੇ, ਉਹਨਾਂ ਦੇ ਵਿੱਚੋਂ ਜਿਹੜੇ ਮੁੱਖ ਨੇ ਉਹ ਕੇਵਲ ਚੁਰਾਸੀ ਰਹਿ ਜਾਂਦੇ ਨੇ। ਚੁਰਾਸੀ ਲੱਖ ਆਸਣਾਂ ਵਿੱਚੋਂ ਜਿਹੜੇ ਮੁੱਖ ਨੇ ਉਹ ਰਹਿ ਗਏ ਚੁਰਾਸੀ, ਉਹਨਾਂ ਵਿੱਚੋਂ ਜਿਹੜੇ ਸਾਰ ਨੇ ਉਹ ਕੇਵਲ ਚੁਰਾਸੀ ਆਸਣ ਹਨ।
ਸਾਰ ਇਨੋ ਮੈਂ ਖੋੜ ਸਮਾਨ,
ਜਿਹੜੇ ਚੁਰਾਸੀ ਆਸਣ ਨੇ ਉਹਨਾਂ ਵਿੱਚ ਵੀ ਸੋਲਾਂ ਮੁੱਖ ਰਹਿ ਜਾਂਦੇ ਨੇ, ਉਹਨਾਂ ਚ ਕੇਵਲ 16 ਆਸਣ ਜਿਹੜੇ ਨੇ ਉਹ ਸਾਰ ਰੂਪ ਨੇ, ਮੁੱਖ ਰਹਿ ਜਾਂਦੇ ਨੇ। ਹੁਣ ਉਹ 16 ਆਸਣ ਕਿਹੜੇ ਨੇ ਉਹ ਦੱਸਦੇ ਹਨ।
ਸਵਸਥ ਪਦਮ ਗੋਮੁਖ ਅਰਹੰਸ,
ਉਹਨਾਂ ਦੇ ਵਿੱਚੋਂ ਜਿਹੜੇ ਉਹ 16 ਆਸਣ ਨੇ ਉਹ ਦੱਸਦੇ ਨੇ। ਇੱਕ ਹੈ ਸਵਸਥ, ਦੂਸਰਾ ਹੈ ਪਦਮ, ਤੀਸਰਾ ਹੈ ਗੋਮੁਖ, ਔਰ ਚੌਥਾ ਹੈ ਹੰਸੰਗ। ਇਹ ਆਸਣਾਂ ਦਾ ਜਿਹੜਾ ਪ੍ਰਕਾਰ ਹੈ ਇਹ ਤਾਂ ਹੁਣ ਬਹੁਤ ਡੂੰਘੇ ਵਿਸ਼ੇ ਨੇ, ਯੋਗੀਆਂ ਦੇ ਯੋਗ ਸ਼ਾਸਤਰ ਵਿੱਚ ਹੀ ਆਉਂਦੇ ਨੇ। ਆਪਾਂ ਤਾਂ ਮੋਟੇ ਮੋਟੇ ਜੇ ਸੁਣੀ ਲਈਏ ਬਸ, ਪਰ ਇਹ ਆਸਣ ਹੁੰਦੇ ਕਿਸ ਤਰ੍ਹਾਂ ਦੇ ਨੇ, ਗੋਮੁਖ ਆਸਣ ਕਿਵੇਂ ਕਰੀਦਾ ਹੈ, ਪਦਮ ਆਸਣ ਕਿਵੇਂ ਹੈ, ਸਵਸਥ ਆਸਣ ਕਿਵੇਂ ਹੈ, ਹੰਸ ਕਿਵੇਂ ਹੈ, ਇਹ ਫਿਰ ਅੱਗੇ ਪ੍ਰੈਕਟੀਕਲ ਦਾ ਵਿਸ਼ਾ ਹੈ। ਤੋ ਕਹਿੰਦੇ ਜਿਹੜੇ ਚਾਰ ਆਸਣ ਹਨ,
ਆਸਨ ਚਾਰ ਬ੍ਰਹਮਾ ਕੇ ਸਿਆਨ,
ਸਿਆਣੇ ਜਨੋ ਇਹ ਚਾਰ ਆਸਣ ਜਿਹੜੇ ਨੇ ਇਹ ਬ੍ਰਹਮਾ ਦੇ ਨੇ। 16 ਆਸਣ ਮੁੱਖ ਨੇ ਨਾ, 16 ਵਿੱਚੋਂ ਜਿਹੜੇ ਪਹਿਲੇ ਚਾਰ ਨੇ ਸਵਸਥ, ਪਦਮ, ਗੋਮੁਖ ਤੇ ਹੰਸੰਗ, ਇਹ ਜਿਹੜੇ ਚਾਰ ਆਸਣ ਨੇ ਇਹ ਬ੍ਰਹਮਾ ਦੇ ਮੰਨੇ ਨੇ। ਜਿਹੜਾ ਬ੍ਰਹਮ ਦੇਵ ਹੈ, ਰਜੋਗੁਣ ਦਾ ਪ੍ਰਧਾਨ, ਸੰਸਾਰ ਦੀ ਰਚਨਾ ਕਰਨ ਵਾਲਾ, ਉਹਦੇ ਚਾਰ ਆਸਣ ਹਨ।
ਗਰੁੜ ਨਾਗ ਪੂਰਮ ਨਰਸਿੰਘ,
ਫਿਰ ਅੱਗੇ ਚਾਰ ਹੋਰ ਨੇ, ਕਿਉਂਕਿ ਚਾਰ ਚੋਕੇ 16 ਆਸਣ ਬਣਾਉਣੇ ਨੇ। ਚਾਰ ਚਾਰ ਆਸਣ ਜਿਹੜੇ ਨੇ ਇਹ ਦੇਵਤਿਆਂ ਦੇ ਨੇ ਅੱਗੇ। ਉਹਨਾਂ ਵਿੱਚੋਂ ਅੱਗੇ ਜਿਹੜੇ ਚਾਰ ਆਸਣ ਨੇ ਉਹ ਨੇ ਗਰੁੜ, ਨਾਗ, ਪੂਰਮ, ਨਰਸਿੰਘ ਹੈ। ਇਹ ਆਸਣਾਂ ਦੇ ਨਾਂ ਨੇ। ਇੱਕ ਹੈ ਗਰੁੜ ਆਸਣ, ਦੂਸਰਾ ਨਾਗ ਆਸਣ, ਤੀਸਰਾ ਕੂਰਮ ਆਸਣ ਹੈ, ਤੇ ਚੌਥਾ ਨਰਸਿੰਘ ਆਸਣ ਹੈ। ਉਹਦੇ ਹਿਸਾਬ ਨਾਲ ਵੇਖੀਏ ਤੇ 8 ਆਸਣ ਹੋ ਗਏ। 4 ਆਸਣ ਪਹਿਲਾਂ ਬ੍ਰਹਮਾ ਦੇ ਦੱਸੇ ਨੇ, 4 ਆਸਣ ਇਹ ਹੁਣ ਦੱਸਦੇ ਹਨ।
ਚਾਰੋ ਵਿਸ਼ਨ ਕੇਰ ਪਹਿਚਾਨ,
ਜਿਹੜੇ 4 ਆਸਣ ਨੇ ਵਿਸ਼ਨੂੰ ਭਗਵਾਨ ਦੇ ਨੇ। ਜਿਹੜੇ ਪਹਿਲੇ 4 ਆਸਣ ਦੱਸੇ ਨੇ ਉਹ ਬ੍ਰਹਮਾ ਦੇ ਨੇ, ਇਹ ਜਿਹੜੇ 4 ਆਸਣ ਨੇ ਇਹ ਵਿਸ਼ਨੂੰ ਦੇ ਹਨ।
ਵੀਰ ਮਯੂਰ ਵਜਰ ਸਿੱਧ ਚਾਰੋ,
ਵੀਰ ਆਸਣ, ਮਯੂਰ ਆਸਣ, ਵਜਰ ਆਸਣ ਤੇ ਸਿੱਧ ਆਸਣ, ਇਹ ਜਿਹੜੇ 4 ਆਸਣ ਹਨ।
ਚਾਰੋ ਰੁਦਰਾਸਨ ਕਰੇ ਬਲਾਏ,
ਇਹ ਜਿਹੜੇ 4 ਆਸਣ ਦੱਸੇ ਨੇ ਖਾਲਸਾ ਜੀ, ਇਹ ਨੇ ਸ਼ਿਵ ਜੀ ਦੇ। ਰੁਦਰ ਕਹਿੰਦੇ ਨੇ ਸ਼ਿਵ ਜੀ ਨੂੰ, 11 ਰੁਦਰ ਹੁੰਦੇ ਨੇ, ਉਹਨਾਂ 11 ਰੁਦਰਾਂ ਦੇ ਜਿਹੜੇ ਆਸਣ ਨੇ ਸ਼ਿਵ ਜੀ ਦੇ, ਇਹ 4 ਨੇ। ਯਾਨੀ ਕਿ 4 ਬ੍ਰਹਮਾ ਦੇ ਦੱਸ ਦਿੱਤੇ ਪਹਿਲਾਂ, 4 ਵਿਸ਼ਨੂੰ ਦੇ, 4 ਸ਼ਿਵ ਜੀ ਦੇ, ਕਿੰਨੇ ਹੋ ਗਏ? 12। ਇਹ 12 ਆਸਣ ਗਿਣ ਗਏ ਹਨ।
ਹੋਤ ਪਗਾਸਨ ਕਏ ਸ਼ਕਤ ਕੋ,
ਖਾਲਸਾ ਜੀ ਇੱਕ ਆਸਣ ਹੈ ਜਿਹੜੀ ਸ਼ਿਵ ਜੀ ਦੀ ਘਰ ਵਾਲੀ ਹੈ ਪਾਰਵਤੀ ਸ਼ਕਤੀ, ਉਹਦਾ ਆਸਣ, ਉਹ ਕਿਹੜਾ ਆਸਣ ਹੈ? ਭਾਗ ਆਸਣ ਉਹਨੂੰ ਕਹਿੰਦੇ ਹਨ। ਉਹ ਜਿਹੜਾ ਭਾਗ ਆਸਣ ਹੈ ਉਹ ਸ਼ਿਵ ਜੀ ਦੀ ਸ਼ਕਤੀ ਦਾ ਹੈ।
ਹੋਤ ਪਗਾਸਨ ਕਏ ਸ਼ਕਤ ਕੋ, ਸ਼ਿਵ ਕੋ ਪਸ਼ਚਮ ਤਾਨ ਸੁਹਾਏ,
ਜਿਹੜਾ 13ਵਾਂ ਆਸਣ ਹੈ ਭਾਗ ਆਸਣ, ਇਹ ਸ਼ਕਤੀ ਦਾ ਹੈ, ਇਹ ਦੇਵੀ ਦਾ ਹੈ, ਪਾਰਵਤੀ ਦਾ ਮੰਨਿਆ ਜਾਂਦਾ। ਤੇ ਜਿਹੜਾ ਸ਼ਿਵ ਜੀ ਦਾ ਪਸ਼ਚਮ ਤਾਨ ਜਿਹਨੂੰ ਆਸਣ ਕਹਿੰਦੇ ਨੇ, ਪਸ਼ਚਮ ਤਾਨ, ਇਹ 14ਵਾਂ ਆਸਣ ਸ਼ਿਵ ਜੀ ਦਾ ਮੰਨਿਆ ਜਾਂਦਾ ਹੈ।
ਧਨੁਖ ਉਤਾਨ ਦੋਏ,
ਇਹਦੇ ਤੋਂ ਇਲਾਵਾ ਧਨੁਖ ਆਸਣ ਤੇ ਉਤਾਨ ਆਸਣ, 16 ਹੋ ਗਏ ਨਾ ਕੁੱਲ। 12 ਪਹਿਲਾਂ ਦੱਸ ਦਿੱਤੇ 3 ਦੇਵਤਿਆਂ ਦੇ, ਇੱਕ ਸ਼ਕਤੀ ਦੇਵੀ ਦਾ ਦੱਸ ਦਿੱਤਾ, ਇੱਕ ਫਿਰ ਸ਼ਿਵ ਜੀ ਦਾ 14, ਤੇ ਫਿਰ ਹੁਣ ਇੱਥੇ 15ਵਾਂ ਆਸਣ ਹੈ ਧਨੁਖ ਤੇ 16ਵਾਂ ਹੈ ਉਤਾਨ। ਇਹ ਜਿਹੜੇ 16 ਆਸਣ ਹਨ,
ਸਭ ਕੇ 16 ਆਸਣ ਦਏ ਬਤਾਏ,
ਸਾਰੇ 16 ਆਸਣ ਜਿਹੜੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਨੇ, ਉਹ ਤੁਹਾਨੂੰ ਸਾਰਿਆਂ ਨੂੰ ਵਰਣਨ ਕਰਕੇ ਸੁਣਾ ਦਿੱਤੇ। 84 ਲੱਖ ਦੇ ਵਿੱਚੋਂ ਜਿਹੜੇ ਮੁੱਖ ਨੇ ਉਹ 84 ਨੇ, 84 ਵਿੱਚੋਂ ਅੱਗੇ ਜਿਹੜੇ ਮੁੱਖ ਨੇ ਉਹ 16 ਹਨ।
ਪੱਖੇ ਅੰਤਰ ਖੋੜਸ ਮੈਂ ਚਾਰੋ,
ਉਹਨੇ ਦਾ ਇੱਕ ਹੋਰ ਵੀ ਪੱਖ ਹੈ, ਉਹ ਵੀ ਸੁਣੋ। ਜਿਹੜੇ 16 ਆਸਣ ਨੇ ਉਹਨਾਂ 16 ਵਿੱਚੋਂ ਫਿਰ ਅੱਗੇ 4 ਹੀ ਮੁੱਖ ਰਹਿ ਜਾਂਦੇ ਨੇ। ਜਿਹੜੇ 16 ਆਸਣ ਨੇ ਉਹਨਾਂ 16 ਆਸਣਾਂ ਚੋਂ ਫਿਰ ਅੱਗੇ ਰਹਿ ਗਏ चार, ਉਹ ਚਾਰ ਆਸਣ ਹੀ ਬਾਕੀ ਰਹਿ ਜਾਂਦੇ ਹਨ।
ਹੈ ਸ੍ਰੇਸ਼ਟ ਸੋ ਦਿਓ ਸੁਣਾਏ,
ਸ੍ਰੇਸ਼ਟ ਨੇ ਹੁਣ ਉਹ ਤੁਹਾਨੂੰ ਦੱਸ ਦਿੰਦੇ ਆ ਵੀ ਉਹ ਚਾਰ ਆਸਣ ਕਿਹੜੇ ਨੇ ਜਿਹੜੇ ਸੋਲਾਂ ਚੋਂ ਮੁੱਖ ਰਹਿ ਜਾਂਦੇ ਨੇ।
ਸਿੰਘ, ਪਦਮ, ਸਿੱਧ, ਭਦਰ।
ਇੱਕ ਹੈ ਸਿੰਘ ਆਸਣ, ਜਿਵੇਂ ਸ਼ੇਰ ਬਹਿੰਦਾ ਉਹਦਾ ਆਸਣ। ਦੂਸਰਾ ਪਦਮ ਆਸਣ, ਪਦਮ ਆਸਣ ਖਾਲਸਾ ਜੀ ਹੁੰਦਾ ਹੈ ਕਿ ਸੱਜਾ ਪੈਰ ਖੱਬੇ ਪੱਟ ਤੇ ਰੱਖ ਲੈਣਾ ਤੇ ਖੱਬਾ ਪੈਰ ਸੱਜੇ ਪੱਟ ਤੇ ਰੱਖ ਲੈਣਾ ਤੇ ਸੱਜੀ ਬਾਂਹ ਦੇ ਨਾਲ ਪਿਛਲੇ ਪਾਸੋਂ ਸੱਜੇ ਪੈਰ ਦਾ ਅੰਗੂਠਾ ਫੜ ਲੈਣਾ, ਖੱਬੀ ਬਾਂਹ ਦੇ ਨਾਲ ਖੱਬੇ ਪੈਰ ਦਾ ਅੰਗੂਠਾ ਪਿਛਲੇ ਪਾਸੋਂ ਲੱਕ ਦੇ ਘੁਮਾ ਕੇ ਪਕੜ ਲੈਣਾ, ਇਹ ਪਦਮ ਆਸਣ ਮੰਨਿਆ ਜਾਂਦਾ ਹੈ। ਫਿਰ ਤੀਸਰਾ ਹੈ ਸਿੱਧ ਆਸਣ, ਫਿਰ ਚੌਥਾ ਹੈ ਭਦਰ ਆਸਣ। ਇਹ ਜਿਹੜੇ ਚਾਰ ਆਸਣ ਨੇ ਉਹਨਾਂ ਸੋਲਾਂ ਪ੍ਰਕਾਰ ਦੇ ਆਸਣਾਂ ਵਿੱਚੋਂ ਇਹ ਮੁੱਖ ਹਨ।
ਇਨ ਮੈਂ ਦ੍ਵੈ ਸ੍ਰੇਸ਼ਟ ਲਖੇ ਅੰਤ,
ਫਿਰ ਇਹਨਾਂ ਦੋਵਾਂ ਵਿੱਚੋਂ ਅੱਗੇ ਇਹ ਚਾਰਾਂ ਦੇ ਵਿੱਚੋਂ ਫਿਰ ਦੋ ਹੀ ਮੁੱਖ ਰਹਿ ਜਾਂਦੇ ਨੇ। ਚੁਰਾਸੀ ਲੱਖ ਵਿੱਚੋਂ ਚੁਰਾਸੀ ਮੁੱਖ ਸੀ, ਚੁਰਾਸੀਆਂ ਵਿੱਚੋਂ ਫਿਰ ਸੋਲਾਂ ਮੁੱਖ ਸੀ, ਸੋਲਾਂ ਦੇ ਵਿੱਚੋਂ ਚਾਰ ਮੁੱਖ ਨੇ ਤੇ ਚਾਰਾਂ ਦੇ ਵਿੱਚੋਂ ਫਿਰ ਖਾਲਸਾ ਜੀ ਦੋ ਹੀ ਰਹਿ ਜਾਂਦੇ ਨੇ ਮੁੱਖ। ਉਹ ਦੋ ਆਸਣ ਹੀ ਰਹਿ ਜਾਂਦੇ ਨੇ, ਉਹ ਕਿਹੜੇ ਨੇ ਸੁਣੋ।
ਸਿੱਧ, ਪਦਮ, ਇਨ ਦ੍ਵੈ ਮੈਂ,
ਕਹਿੰਦੇ ਇੱਕ ਹੈ ਸਿੱਧ ਆਸਣ ਤੇ ਦੂਸਰਾ ਹੈ ਪਦਮ ਆਸਣ, ਇਹ ਦੋ ਹੀ ਮੁੱਖ ਰਹਿ ਜਾਂਦੇ ਨੇ। ਫਿਰ ਇਹਨਾਂ ਦੋਵਾਂ ਵਿੱਚੋਂ ਵੀ ਇੱਕ ਹੀ ਰਹਿ ਜਾਂਦਾ ਪਿੱਛੇ, ਜਿਹੜੇ ਦੋ ਆਸਣ ਨੇ ਇਹਨਾਂ ਵਿੱਚੋਂ ਵੀ ਫਿਰ ਇੱਕ ਹੀ ਬਾਕੀ ਰਹਿ ਜਾਂਦਾ ਹੈ।
ਸਿੱਧ ਪਰ ਇਸ ਪ੍ਰਕਾਰ ਆਸਣ ਕਰੇ ਅੰਤ,
ਖਾਲਸਾ ਜੀ ਉਹ ਆਸਣ ਹੈ ਸਿੱਧ, ਸਿੱਧ ਆਸਣ ਜਿਹੜਾ ਸਾਰਿਆਂ ਤੋਂ ਬਾਅਦ ਵਿੱਚ ਰਹਿ ਜਾਂਦਾ ਹੈ, ਅਖੀਰਲਾ ਮੁੱਖ ਆਸਣ ਹੈ ਉਹ ਸਿੱਧ ਆਸਣ ਹੈ। ਗੁਰਬਾਣੀ ਵਿੱਚ ਨਾ ਚੁਰਾਸੀ ਆਸਣਾਂ ਦਾ ਜ਼ਿਕਰ ਆਉਂਦਾ, ਯੋਗ ਸਿੱਧ ਆਸਣ ਚੌਰਾਸੀ, ਏ ਪੀ ਕਰ ਕਰ ਰਹਿਆ ਬੜੀ ਯਾਰ ਜਾ ਫਿਰ ਫਿਰ ਜਨ ਮੈਂ ਹਰ ਸਿਉ ਸੰਗ ਨ ਗਹਿਆ। ਯੋਗ ਸਿੱਧ ਆਸਣ ਚੌਰਾਸੀ, ਚੁਰਾਸੀ ਆਸਣ ਨੇ ਨਾ ਮੁੱਖ ਚੁਰਾਸੀ ਲੱਖ ਚੋਂ, ਉਹਦੇ ਚੋਂ ਫਿਰ ਸੋਲਾਂ ਮੁੱਖ, ਸੋਲਾਂ ਵਿਚੋਂ ਫਿਰ ਚਾਰ ਮੁੱਖ, ਚਾਰਾਂ ਦੇ ਵਿਚੋਂ ਦੋ ਮੁੱਖ ਤੇ ਦੋਵਾਂ ਵਿਚੋਂ ਇੱਕ ਹੀ ਰਹਿ ਜਾਂਦਾ ਪਿੱਛੇ, ਉਹ ਹੈ ਸਿੱਧ ਆਸਣ।
ਪ੍ਰਾਣਾਯਾਮ ਤ੍ਰਿਦਾ ਇੱਕ ਉੱਤਮ,
ਇਹ ਆਸਣ ਯੋਗ ਦਾ ਜਿਹੜਾ ਤੀਸਰਾ ਅੰਗ ਸੀ ਨਾ ਆਸਣ, ਇਹ ਆਸਣ ਇਹਨੂੰ ਕਹਿੰਦੇ ਹਨ। ਹੁਣ ਖਾਲਸਾ ਜੀ ਚੌਥਾ ਅੰਗ ਯੋਗ ਦਾ ਟੁਰਿਆ, ਚੌਥਾ ਅੰਗ ਕਿਹੜਾ ਹੈ? ਪ੍ਰਾਣਾਯਾਮ, ਚੌਥਾ ਅੰਗ ਹੈ ਯੋਗ ਦਾ ਪ੍ਰਾਣਾਯਾਮ। ਹੁਣ ਪ੍ਰਾਣਾਯਾਮ ਜਿਹੜਾ ਇਹ ਤਿੰਨ ਪ੍ਰਕਾਰ ਦਾ ਹੈ ਅੱਗੇ, ਪ੍ਰਾਣਾਯਾਮ ਜਿਹੜਾ ਇਹ ਅੱਗੇ ਤਿੰਨ ਪ੍ਰਕਾਰ ਦਾ ਹੈ।
ਪ੍ਰਾਣਾਯਾਮ ਤ੍ਰਿਦਾ ਇੱਕ ਉੱਤਮ, ਮਧਿਅਮ ਅਰਤਨਿਸ਼ਟ।
ਪ੍ਰਾਣਾਯਾਮ ਜਿਹੜਾ ਹੈ ਉਹ ਤਿੰਨ ਪ੍ਰਕਾਰ ਦਾ, ਇਹ ਖਾਲਸਾ ਜੀ ਚੌਥਾ ਅੰਗ ਹੈ ਯੋਗ ਦਾ। ਅੱਠ ਅੰਗਾਂ ਦੀ ਕਥਾ ਚੱਲ ਰਹੀ ਯੋਗ ਦੇ ਅੱਠ ਅੰਗਾਂ ਦੀ, ਚੌਥਾ ਅੰਗ ਹੈ ਪ੍ਰਾਣਾਯਾਮ। ਜਿਹੜਾ ਪ੍ਰਾਣਾਯਾਮ ਹੈ ਖਾਲਸਾ ਜੀ ਇਹ ਤਿੰਨ ਪ੍ਰਕਾਰ ਦਾ ਹੈ, ਇੱਕ ਹੈ ਉੱਤਮ, ਦੂਸਰਾ ਹੈ ਮੱਧਮ ਤੇ ਤੀਸਰਾ ਹੈ ਕਨਿਸ਼ਟ। ਇਹ ਪ੍ਰਾਣਾਯਾਮ ਤਿੰਨ ਤਰ੍ਹਾਂ ਦਾ, ਇੱਕ ਉੱਤਮ ਹੈ, ਦੂਸਰਾ ਮੱਧਮ ਹੈ, ਤੀਸਰਾ ਕਨਿਸ਼ਟ ਹੈ। ਹੁਣ ਉੱਤਮ ਪ੍ਰਾਣਾਯਾਮ ਕਿਹੜਾ ਤੇ ਮੱਧਮ ਕਿਹੜਾ ਤੇ ਕਨਿਸ਼ਟ ਕਿਹੜਾ ਉਹ ਦੱਸਦੇ ਨੇ, ਸੁਣੋ ਜੀ।
ਦਵਾਦਸ਼ ਮਾਤਰ ਚੰਦ ਤਰ ਪੂਰੇ,
ਦਵਾ ਦਸ, ਦੋ ਤੇ ਦਸ, ਬਾਰਾਂ ਮਾਤਰਾਵਾਂ ਬਣਾ ਕੇ ਇੱਕ ਓ ਅੰਕਾਰ ਦੀਆਂ ਜਾਂ ਓਮ ਸ਼ਬਦ ਨੂੰ ਬਾਰਾਂ ਮਾਤਰਾ ਵਿੱਚ ਬਣਾਉਣਾ, ਜਿਵੇਂ ਸੰਗੀਤ ਦੀਆਂ ਮਾਤਰਾਵਾਂ ਹੁੰਦੀਆਂ ਨੇ ਨਾ ਵੀ ਇਹ ਸੱਤ ਮਾਤਰਾ ਨੇ ਦਸ ਮਾਤਰਾ ਨੇ ਤੇ ਸੁਰਾਂ ਹੁੰਦੀਆਂ, ਇੱਦਾਂ ਮਾਤਰਾਵਾਂ ਬਣਾ ਲੈਣੀਆਂ, ਜਿਵੇਂ ਤਬਲੇ ਦੇ ਬੋਲਾਂ ਦੀਆਂ ਵੀ ਮਾਤਰਾਵਾਂ ਹੁੰਦੀਆਂ ਨੇ, ਇੱਦਾਂ ਮੰਤਰ ਦੀਆਂ ਬਾਰਾਂ ਮਾਤਰਾਵਾਂ ਬਣਾ ਕੇ ਆਪਣੀ ਜਿਹੜੀ ਚੰਦਰਮਾ ਦੀ ਨਾੜੀ ਹੈ ਖੱਬੀ ਨਾੜੀ ਇਹਦੇ ਵਿੱਚੋਂ ਸਵਾਸ ਉੱਤੇ ਨੂੰ ਖਿੱਚਣੇ, ਇਹਦੇ ਵਿੱਚੋਂ ਜਿਹੜੇ ਸਵਾਸ ਨੇ ਖੱਬੀ ਨਾਸਕਾ ਵਿੱਚੋਂ ਬਾਰਾਂ ਮਾਤਰਾ ਦਾ ਜਿਹੜਾ ਮੰਤਰ ਹੈ ਉਹ ਚੰਦਰਮਾ ਦੀ ਨਾੜੀ ਦੇ ਵਿੱਚੋਂ ਉੱਪਰ ਨੂੰ ਪੂਰਨਾ ਹੈ, ਜਿਸ ਨੂੰ ਕੁੰਭਕ ਉੱਪਰ ਨੂੰ ਖਿੱਚਣਾ ਹੈ, ਪੂਰਨਾ ਹੈ, ਇਹਨੂੰ ਪੂਰਕ ਕਹਿੰਦੇ ਹਨ।
ਕੁੰਭਕ ਸ਼ਕਤ ਪ੍ਰਮਾਣ ਰਖੰਤ,
ਓਨਾ ਹੀ ਸਿਰ ਉਹਨੂੰ ਰੋਕ ਕੇ ਰੱਖਣਾ, ਫਿਰ ਉਹਦੇ ਵਿੱਚ ਦਸਮ ਦੁਆਰ ਦੇ ਵਿੱਚ ਜਿਹੜੀ ਹਵਾ ਉੱਥੇ ਉਹਨੂੰ ਰੋਕ ਕੇ ਰੱਖਣਾ, ਉਹਨੂੰ ਕੁੰਭਕ ਕਹਿੰਦੇ ਹਨ।
ਰੇਚੈ ਖੋੜ ਸਮਾਤਰ ਸੂਰਜ ਕਰ,
ਫਿਰ ਜਦੋਂ ਨਾਸਕਾ ਸੱਜੀ ਦੇ ਵਿੱਚੋਂ ਪ੍ਰਾਣਾਯਾਮ ਉਹ ਸਵਾਸ ਕੱਢਣੇ ਨੇ, 16 ਮਾਤਰਾਵਾਂ ਕੱਢਣੀਆਂ ਨੇ, ਉਹਨੂੰ ਰੇਚਕ ਕਹਿੰਦੇ ਹਨ। ਉਹ ਸੂਰਜ ਦੀ ਨਾੜੀ ਵਿੱਚੋਂ ਫਿਰ ਸੱਜੀ ਜਿਹੜੀ ਨਾਸਕਾ ਹੈ ਉਹਦੇ ਵਿੱਚੋਂ ਫਿਰ ਆਪਣੇ ਸਵਾਸ ਕੱਢਣੇ ਨੇ ਬਾਹਰ ਨੂੰ, ਖਾਲਸਾ ਜੀ ਉਹਨੂੰ ਰੇਚਕ ਕਹਿੰਦੇ ਹਨ। ਖਾਲਸਾ ਜੀ ਯੋਗ ਦਾ ਵਿਸ਼ਾ ਹੈ ਇਹ, ਕੇਵਲ ਪ੍ਰੈਕਟੀਕਲ ਕੋਈ ਚੰਗਾ ਯੋਗੀ ਸਿੱਧ ਪੁਰਸ਼ ਹੋਵੇ ਉਹਦੇ ਕੋਲ ਬੈਠ ਕੇ ਹੁੰਦਾ, ਵੈਸੇ ਅੱਜ ਕੱਲ ਤਾਂ ਸਮਾਂ ਹੀ ਨਹੀਂ ਰਿਹਾ ਯੋਗ ਦਾ। ਮਹਾਰਾਜ ਜੀ ਨੇ ਬਚਨ ਕਹੇ ਨੇ ਗੁਰਬਾਣੀ ਚ, ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਢਾਬ, ਥਾਨਿਸ਼ਟ ਜਗ ਭ੍ਰਿਸ਼ਟ ਹੋਏ ਬੂਡ ਤਾਇਬ ਜਗ, ਕਿਉਂਕਿ ਨਾ ਹੁਣ ਉਦਾਂ ਦਾ ਵਾਤਾਵਰਣ ਰਿਹਾ, ਨਾ ਉਦਾਂ ਦੀਆਂ ਖੁਰਾਕਾਂ ਰਹੀਆਂ ਨੇ ਵੀ ਇੱਦਾਂ ਦਾ ਯੋਗ ਕੀਤਾ ਜੇ। ਹੁਣ ਜੇ ਕੋਈ ਕਰੇਗਾ ਤੇ ਉਹ ਤਾਂ ਆਪਣੀ ਦਿਮਾਗ ਦੀ ਨਾਸੀ ਪਾੜ ਕੇ ਬਹਿ ਜੇਗਾ, ਜੇ ਇੱਦਾਂ 12 ਮਾਤਰਾਵਾਂ ਉੱਤੇ ਚੜਾਵੇ ਫਿਰ ਉੱਤੇ ਰੋਕ ਲਵੇ ਉਹਨੂੰ, ਫਿਰ ਛੱਡੇ ਜਦੋਂ ਉਦੋਂ 16 ਮਾਤਰਾਵਾਂ ਬਾਹਰ ਨੂੰ ਛੱਡੇ ਸੱਜੀ ਨਾਸਕਾ ਵਿੱਚੋਂ, ਹੁਣ ਜੇ ਪਤਾ ਹੀ ਨਹੀਂ ਹੈ ਇਸ ਪ੍ਰਕਿਰਿਆ ਦਾ ਹੀ ਨਹੀਂ ਪਤਾ ਵੀ ਕਿਵੇਂ ਚੜਾਣੀਆਂ ਨੇ, ਕਿਵੇਂ ਜਮ੍ਹਾਂ ਕਰਨੀਆਂ ਨੇ, ਕਿਵੇਂ ਛੱਡਣੀਆਂ ਨੇ, ਜੇ ਕਰਨ ਲੱਗ ਪਵੇ ਤੇ ਫਿਰ ਤਾਂ ਉਹ ਆਪਣੀ ਦਿਮਾਗ ਦੀ ਕੋਈ ਨਾ ਕੋਈ ਨਾਸੀ ਪਾੜੇਗਾ ਇੱਦਾਂ ਦਾ ਕੰਮ ਕਰਕੇ। ਇਸ ਕਰਕੇ ਸਾਡਾ ਯੋਗ ਤਾਂ ਸਹਿਜ ਯੋਗ ਹੀ ਹੈ ਵੀ ਬਾਈ ਸਵੇਰੇ ਉੱਠੋ, ਨਿਤਨੇਮ ਕਰੋ, ਬਾਣੀ ਪੜੋ, ਸਵਾਸ ਸਵਾਸ ਸਿਮਰਨ ਕਰੀ ਜਾਓ, ਇਹ ਸਾਡਾ ਯੋਗ ਹੈ ਜਿਹੜਾ ਹਰ ਵੇਲੇ ਚੱਲਦਾ ਰਹਿੰਦਾ। ਇਹ ਤਾਂ ਚਲੋ ਸਾਨੂੰ ਥੋੜਾ ਜਿਹਾ ਗਿਆਨ ਹੋ ਜਾਏ ਯੋਗ ਸ਼ਾਸਤਰ ਦਾ, ਇਸ ਕਰਕੇ ਭਾਈ ਦਇਆ ਸਿੰਘ ਜੀ ਦੱਸ ਰਹੇ ਨੇ, ਕਹਿੰਦੇ ਜਿਹੜੀ ਉਹ ਸੂਰਜ ਦੀ ਨਾੜੀ ਆ ਉਹਦੇ ਵਿੱਚੋਂ ਖੋੜਸ ਮਾਤਰਾਵਾਂ ਦਾ ਜਿਹੜਾ ਮੰਤਰ ਹੈ ਉਹਨੂੰ ਛੱਡਣਾ।
ਪ੍ਰਾਣਾਯਾਮ ਕਨਿਸ਼ਟ ਪਛਾਣ,
ਇਹਨੂੰ ਪ੍ਰਾਣਾਯਾਮ ਜਿਹੜਾ ਨਾ ਤਿੰਨ ਪ੍ਰਕਾਰ ਦਾ ਦੱਸਿਆ, ਉੱਤਮ ਮੱਧਮ ਤੇ ਕਨਿਸ਼ਟ। ਜਿਹੜਾ ਕਨਿਸ਼ਟ ਪ੍ਰਾਣਾਯਾਮ ਹੈ ਉਹ ਇਹ ਹੈ, ਇਹਨੂੰ ਦੱਸਿਆ ਹੈ।
ਇਸੇ ਕਰੇ ਦੁਗਣੀ ਕੈ ਮਧਿਅਮ,
ਹੁਣ ਖਾਲਸਾ ਜੀ ਇਹ ਮਾਤਰਾਵਾਂ ਨੂੰ ਦੁਗਣੀਆਂ ਕਰ ਦੇਵੇ, ਯਾਨੀ ਕਿ ਪਹਿਲਾਂ 12 ਚੜਾਣੀਆਂ ਸੀ ਉੱਤੇ, ਉਹ ਤਾਂ ਹੋ ਗਈਆਂ ਕਨਿਸ਼ਟ, 12 ਮਾਤਰਾਵਾਂ ਦੀ ਬਜਾਏ 24 ਮਾਤਰਾਵਾਂ ਚੜਾਵੇ ਉੱਪਰ ਨੂੰ ਆਪਣੀ ਖੱਬੀ ਨਾਸਕਾ ਵਿੱਚੋਂ ਜਿਹੜੀ ਚੰਦਰਮਾ ਦੀ ਹੈ, ਤੇ ਉੱਥੇ ਫਿਰ ਜਮ੍ਹਾਂ ਕਰੇ। ਜਦੋਂ ਛੱਡੇ ਉਸ ਵੇਲੇ 32 ਮਾਤਰਾਵਾਂ ਦਾ ਤਿਆਗ ਕਰੇ, 32 ਮਾਤਰਾਵਾਂ ਦਾ ਮੰਤਰ ਜਿਹੜਾ ਉਹਦਾ ਤਿਆਗ ਕਰੇ। ਖਾਲਸਾ ਜੀ ਇਹਨੂੰ ਮੱਧਮ ਯੋਗ ਪ੍ਰਾਣਾਯਾਮ ਕਹਿੰਦੇ ਹਨ।
ਤ੍ਰਿਗੁਣੀ ਮਾਤਰਾ ਸੋ ਉੱਤਮ ਜਾਨ,
ਹੁਣ 3 ਗੁਣਾ ਕਰ ਦੇਵੇ, ਪਹਿਲਾਂ 1 ਗੁਣਾ ਸੀ, 12 ਤੋਂ ਬਾਅਦ ਫਿਰ 24, 24 ਤੋਂ ਬਾਅਦ ਫਿਰ ਅੱਗੇ 36 ਮਾਤਰਾਵਾਂ ਚੜਾਵੇ, 3 ਗੁਣਾ ਕਰ ਦੇਵੇ। ਜਦੋਂ 3 ਗੁਣਾ ਕਰ ਦੇਵੇਗਾ ਗੁਰੂ ਖਾਲਸਾ ਜੀ, ਇਹਨੂੰ ਫਿਰ ਉੱਤਮ ਪ੍ਰਾਣਾਯਾਮ ਕਹਿੰਦੇ ਹਨ। ਏਦਾਂ ਇਹ ਖਾਲਸਾ ਜੀ ਚੌਥਾ ਅੰਗ ਹੈ ਪ੍ਰਾਣਾਯਾਮ ਦਾ, ਜਿਹੜਾ ਯੋਗ ਦਾ ਚੌਥਾ ਅੰਗ ਹੈ ਉਹ ਇਹ ਪ੍ਰਾਣਾਯਾਮ ਹੈ।
ਉੱਠੇ ਬਿਰਤ ਇੱਕ ਗ੍ਰਹਿਣ ਕਰੇ,
ਖਾਲਸਾ ਜੀ 5ਵਾਂ ਅੰਗ ਚੱਲਿਆ ਯੋਗ ਦਾ। 5ਵਾਂ ਅੰਗ ਕਿਹੜਾ ਸੀ? ਪ੍ਰਤਿਆਹਾਰ। ਪ੍ਰਤਿਆਹਾਰ ਦਾ ਕੀ ਮਤਲਬ ਹੈ? ਕਿ ਆਪਣੇ ਹਿਰਦੇ ਵਿੱਚੋਂ ਜਿਹੜੀਆਂ ਬਿਰਤੀਆਂ ਉੱਠਣ ਉਹਨੂੰ ਗ੍ਰਹਿਣ ਕਰ ਲੈਣਾ, ਨਾਲ ਹੀ ਰੋਕ ਲੈਣਾ, ਨਾਲ ਹੀ ਕਾਬੂ ਕਰ ਲੈਣਾ, ਬਿਰਤੀ ਉੱਠੇ ਨਾਲ ਹੀ ਸ਼ਾਂਤ ਕਰ ਦੇਣੀ, ਉਹਨੂੰ ਉੱਠਣ ਹੀ ਨਹੀਂ ਦੇਣਾ, ਇੱਦਾਂ ਦਾ ਜਿਹੜਾ ਬਿਰਤੀ ਬਣਾ ਲੈਣੀ ਕਿ ਜੇ ਬਿਰਤੀ ਉੱਠਣ ਲੱਗੇ ਨਾਲ ਹੀ ਕਾਬੂ ਪਾ ਲੈਣਾ, ਨਾ ਬਈ ਇੱਧਰ ਲੱਗ। ਜਿਵੇਂ ਸਕੂਲਾਂ ਕਾਲਜਾਂ ਵਿੱਚ ਐਗਜ਼ਾਮ ਹੁੰਦੇ ਨੇ, ਪੇਪਰ ਹੁੰਦੇ ਨੇ, ਜਿਹੜੇ ਬੱਚੇ ਨੂੰ ਨਹੀਂ ਆਉਂਦਾ ਹੁੰਦਾ ਨਾ, ਇੱਕ ਮਾਸਟਰ ਖੜਾ ਹੁੰਦਾ ਸਿਰ ਤੇ, ਜੋ ਮਾੜਾ ਜਿਹਾ ਵੀ ਸਿਰ ਇੱਧਰ ਉੱਧਰ ਨੂੰ ਕਰਦਾ ਨਾਲ ਹੀ ਕਹਿ ਦਿੰਦਾ ਵੀ ਟਿੱਕ ਕੇ ਬੈਠ ਕੇ ਕਰੋ, ਬਈ ਹਿੱਲਣ ਨਹੀਂ ਦਿੰਦਾ, ਉਹ ਇੱਕ ਪ੍ਰਕਾਰ ਦਾ ਪ੍ਰਤਿਆਹਾਰ ਹੈ। ਇੱਦਾਂ ਆਪਣੇ ਅੰਦਰ ਵੀ ਹੈ ਕਿ ਅੰਦਰੋਂ ਜਦੋਂ ਬਿਰਤੀ ਉੱਠਣ ਹੀ ਲੱਗੇ ਨਾਲ ਹੀ ਸ਼ਾਂਤ ਕਰ ਦੇਣੀ, ਜਦੋਂ ਉੱਠੇ ਫਿਰ ਸ਼ਾਂਤ ਕਰ ਦੇਣੀ, ਯਾਨੀ ਕਿ ਆਪਣੇ ਹਿਰਦੇ ਵਿੱਚੋਂ ਬਿਰਤੀ ਨੂੰ ਉੱਠਣ ਨਹੀਂ ਦੇਣਾ। ਉਠਾ ਬਿਰਤ ਇੱਕ ਗ੍ਰਹਿਣ ਕਰੈ ਤੇ, ਜਦੋਂ ਬਿਰਤੀ ਉੱਠਣ ਲੱਗੇ ਨਾਲ ਹੀ ਉਹਨੂੰ ਗ੍ਰਹਿਣ ਕਰ ਲੈਣਾ, ਨਾਲ ਹੀ ਉਹਨੂੰ ਆਪਣੀ ਪਕੜ ਵਿੱਚ ਲੈ ਆਉਣਾ।
ਪ੍ਰਤਿਆਹਾਰ ਨਾਮ ਪਹਿਚਾਨ,
ਖਾਲਸਾ ਜੀ ਪ੍ਰਤਿਆਹਾਰ ਕਹਿੰਦੇ ਨੇ ਕਿ ਇੱਕ ਬਿਰਤੀ ਉੱਠੇ ਉਸ ਨੂੰ ਪਕੜ ਲਵੇ, ਭਾਵ ਰੋਕ ਲਵੇ, ਨਾਲ ਹੀ ਕਾਬੂ ਕਰ ਲਵੇ। ਨਹੀਂ ਤਾਂ ਆਮ ਕਰਕੇ ਕੀ ਹੁੰਦਾ ਵੀ ਜਿਹੜੀ ਬਿਰਤੀ ਉੱਠਦੀ ਹੈ ਸਾਡੇ ਅੰਦਰੋਂ ਅਸੀਂ ਉਹਦੇ ਨਾਲ ਹੀ ਬਹਿ ਜਾਂਦੇ ਹਾਂ, ਜਦੋਂ ਬਿਰਤੀ ਉੱਠੀ ਉਧਰ ਹੀ ਟੁਰ ਪਏ, ਜਿੱਧਰ ਬਿਰਤੀ ਉੱਠੀ ਉਧਰ ਹੀ ਮਨ ਟੁਰ ਪਿਆ। ਅਕਸਰ ਸਾਡੇ ਨਾਲ ਇਹ ਹੁੰਦਾ ਵੀ ਉਹਦੇ ਵਹਿਣ ਚ ਆਪਾਂ ਬਹਿ ਜਾਂਦੇ ਹਾਂ, ਬਸ ਉਹਦੇ ਵਹਿਣ ਚ ਨਹੀਂ ਬਹਿਣਾ, ਜਿਹੜੀ ਬਿਰਤੀ ਉੱਠੇ ਉਹਨੂੰ ਕਾਬੂ ਕਰ ਲੈਣਾ, ਉਹਨੂੰ ਰੋਕ ਲੈਣਾ। ਖਾਲਸਾ ਜੀ, ਇਹ ਯੋਗ ਦਾ ਪੰਜਵਾਂ ਅੰਗ ਹੈ, ਇਹਨੂੰ ਪ੍ਰਤਿਆਹਾਰ ਕਹਿੰਦੇ ਹਨ।
ਵਿਦ ਹਰ ਹਰ ਕੀ ਕੈ ਪੰਚ ਤਤ ਕੀ।
ਹੁਣ ਖਾਲਸਾ ਜੀ ਅੱਗੇ ਛੇਵਾਂ ਅੰਗ ਚੱਲਿਆ ਧਾਰਨਾ, ਛੇਵਾਂ ਅੰਗ ਹੈ ਧਾਰਨਾ। ਧਾਰਨਾ ਕਿਸ ਨੂੰ ਕਹਿੰਦੇ ਨੇ? ਧਾਰਨਾ ਗੁਰੂ ਖਾਲਸਾ ਜੀ ਕਹਿੰਦੇ ਨੇ ਕਿ ਇਹਨਾਂ ਵਿੱਚ ਆਪਣੀ ਬਿਰਤੀ ਨੂੰ ਟਿਕਾ ਲੈਣਾ ਕਿ ਵਿਦ ਬ੍ਰਹਮਾ ਹੈ, ਸ਼ਿਵ ਹੈ, ਵਿਸ਼ਨੂੰ ਹੈ, ਤੇ ਪੰਜਾਂ ਤੱਤਾਂ ਵਿੱਚ ਧਾਰ ਲੈਣ ਨੂੰ ਧਾਰਨਾ ਕਹਿੰਦੇ ਨੇ, ਭਾਵ ਇਹਨਾਂ ਵਿੱਚ ਟਿਕਾਓ ਕਰਨਾ। ਯੋਗ ਦਰਸ਼ਨ ਦੇ ਵਿੱਚ ਲਿਖਿਆ ਕਿ ਕਿਸੇ ਦੇਸ਼ ਵਿੱਚ ਚਿੱਤ ਨੂੰ ਬੰਨ ਕੇ ਰੱਖਣਾ, ਇੱਕ ਜਗ੍ਹਾ ਤੇ ਬੰਨ ਕੇ ਰੱਖਣਾ ਚਿੱਤ ਨੂੰ, ਆਪਣੇ ਨੂੰ ਟਿਕਾ ਕੇ ਰੱਖਣਾ, ਉਹਨੂੰ ਖਾਲਸਾ ਜੀ ਧਾਰਨਾ ਕਹਿੰਦੇ ਨੇ। ਯਾਨੀ ਕਿ ਇੱਕ ਮੂਰਤ ਬਣਾ ਲਈ ਆਪਣੇ ਹਿਰਦੇ ਵਿੱਚ, ਉਹਦੇ ਵਿੱਚ ਆਪਣਾ ਚਿੱਤ ਬੰਨ ਕੇ ਰੱਖਣਾ, ਉਹਦੇ ਤੋਂ ਬਾਹਰ ਨਹੀਂ ਲੈ ਕੇ ਜਾਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਸਰੂਪ ਆਪਣੇ ਹਿਰਦੇ ਚ ਵਸਾ ਲਿਆ ਤੇ ਮਹਾਰਾਜ ਜੀ ਦੇ ਸਰੂਪ ਦੇ ਨਾਲ ਆਪਣਾ ਚਿੱਤ ਜੋੜ ਲਿਆ, ਆਪਣੇ ਚਿੱਤ ਨੂੰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਬਾਹਰ ਨਹੀਂ ਲੈ ਕੇ ਜਾਣਾ, ਉੱਥੇ ਹੀ ਜੋੜ ਕੇ ਰੱਖਣਾ, ਉਹਨੂੰ ਖਾਲਸਾ ਜੀ ਧਾਰਨਾ ਕਹਿੰਦੇ ਹਨ।
ਏਕ ਬਿਖੈ ਬ੍ਰਿਤ ਟਿਕੇ ਧਿਆਨ ਸੋ ਲਖੋ।
ਉਹਦੇ ਵਿੱਚ ਬਿਰਤੀ ਟਿਕ ਜਾਣੀ, ਉਹਨੂੰ ਧਾਰਨਾ ਕਹਿੰਦੇ ਨੇ। ਫਿਰ ਅੱਗੇ ਖਾਲਸਾ ਜੀ ਸਤਵਾਂ ਅੰਗ ਹੈ ਯੋਗ ਦਾ, ਉਹਨੂੰ ਕਹਿੰਦੇ ਨੇ ਧਿਆਨ। ਧਾਰਨਾ ਤੋਂ ਬਾਅਦ ਆਉਂਦਾ ਧਿਆਨ। ਧਿਆਨ ਕੀ ਹੈ? ਧਿਆਨ ਹੁੰਦਾ ਵੀ ਇੱਕ ਚ ਬਿਰਤੀ ਟਿਕ ਜਾਣੀ, ਇਹਨੂੰ ਧਿਆਨ ਕਹਿੰਦੇ ਨੇ। ਜਿੱਥੇ ਸਿਰਫ ਇੱਕ ਹੀ ਬਿਰਤੀ, ਇੱਕ ਦੇ ਵਿੱਚ ਹੀ ਧਿਆਨ ਸੁਰਤ ਟਿਕ ਜਾਣੀ, ਉਹਦੇ ਤੋਂ ਅੱਗੇ ਪਿੱਛੇ ਧਿਆਨ ਨਹੀਂ ਜਾਣਾ, ਉੱਥੇ ਹੀ ਟਿਕ ਜਾਣਾ। ਜਿਵੇਂ ਕਾਮੀ ਦਾ ਕਾਮ ਨਾਲ ਹੀ ਹਿੱਤ ਲੱਗਾ ਹੋਇਆ, ਜੁਆਰੀ ਦਾ ਜੂਏ ਨਾਲ ਹੀ ਧਿਆਨ ਜੁੜਿਆ ਹੋਇਆ, ਇੱਦਾਂ ਇੱਕ ਨਾਲ ਹੀ ਧਿਆਨ ਜੁੜ ਜਾਣਾ, ਇੱਕ ਨਾਲ ਹੀ ਧਿਆਨ ਕੇਂਦਰਿਤ ਹੋ ਜਾਣਾ, ਉਹਨੂੰ ਧਿਆਨ ਕਹਿੰਦੇ ਹਨ।
ਸਮਾਧੀ ਦੋਏ ਪ੍ਰਕਾਰ।
ਫਿਰ ਖਾਲਸਾ ਜੀ ਪੰਦਰਵਾਂ ਅੰਗ ਹੈ, ਅੱਠਵਾਂ ਅੰਗ ਹੈ ਯੋਗ ਦਾ ਸਮਾਧੀ, ਅੱਠਵਾਂ ਅੰਗ ਹੈ ਸਮਾਧੀ। ਸਮਾਧੀ ਵੀ ਜਿਹੜੀ ਹੈ ਖਾਲਸਾ ਜੀ, ਉਹ ਅੱਗੇ ਫਿਰ ਦੋ ਪ੍ਰਕਾਰ ਦੀ, ਜਿਵੇਂ ਪਿੱਛੇ ਵੀ ਦੱਸੀ ਸੀ ਜਦੋਂ 15 ਸਵਾਲ ਕੀਤੇ ਸੀ ਨਾ ਸਿੰਘਾਂ ਨੇ, ਤੇ ਉਹਦੇ ਜਵਾਬ ਦਿੱਤੇ ਸਨ ਭਾਈ ਦਇਆ ਸਿੰਘ ਨੇ, ਵੀ ਜਿਹੜੀ ਸਮਾਧੀ ਆ ਉਹ ਵੀ ਦੋ ਪ੍ਰਕਾਰ ਦੀ ਹੈ।
ਇੱਕ ਸਾ ਵਿਕਲਪ ਦੂਤੀ ਨਿਰਵਿਕਲਪ।
ਇੱਕ ਹੈ ਸਾ ਵਿਕਲਪ ਸਮਾਧੀ ਤੇ ਦੂਸਰੀ ਹੈ ਨਿਰਵਿਕਲਪ ਸਮਾਧੀ। ਸਾ ਵਿਕਲਪ ਸਮਾਧੀ ਬਾਰੇ ਪਿੱਛੇ ਵੀ ਮੈਂ ਦੱਸਿਆ ਸੀ ਕਿ ਜਿਹਦੇ ਚ ਤ੍ਰਿਪਟੀ ਬਣੀ ਰਹੇ ਉਹਨੂੰ ਸਾ ਵਿਕਲਪ ਸਮਾਧੀ ਕਹਿੰਦੇ ਨੇ, ਜਿਹਦੇ ਚ ਤ੍ਰਿਪਟੀ ਖਤਮ ਹੋ ਜਾਏ ਉਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਹਨ।
ਅੰਗ ਯੋਗ ਕੇ ਅਸ਼ਟ ਵਿਚਾਰ।
ਗੁਰੂ ਖਾਲਸਾ ਜੀ ਯੋਗ ਦੇ ਅੱਠ ਅੰਗ, ਇਹ ਤੁਸੀਂ ਚੰਗੀ ਤਰ੍ਹਾਂ ਵਿਚਾਰ ਲਓ। ਇਹ ਯੋਗ ਦੇ ਅੱਠ ਅੰਗ ਨੇ ਜੋ ਪਿੱਛੇ ਦੱਸੇ ਨੇ, ਪਹਿਲਾ ਯਮ, ਨੇਮ, ਫਿਰ ਅੱਗੇ ਆਇਆ ਆਸਣ, ਪ੍ਰਾਣਾਯਾਮ, ਪ੍ਰਤੀਹਾਰ, ਧਾਰਨਾ, ਧਿਆਨ, ਸਮਾਧੀ, ਇਹ ਅੱਠ ਅੰਗ ਹੋ ਗਏ। ਤੇ ਇਹਨਾਂ ਅੱਠਾਂ ਅੰਗਾਂ ਦਾ ਜ਼ਿਕਰ ਭਾਈ ਦਇਆ ਸਿੰਘ ਜੀ ਨੇ ਕੀਤਾ, ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।